சத்நாம ஸ்ரீ வாஹிகுரு சாஹிப் ஜி ராக சுஹி மஹல்லா தீஜா கர் பஹ்லா அஷ்டபதியா இக் ஓங்கார சத்குர் பிரசாத நம்மஹி தே சப் கிச் ஹுவா பின் சத்குர் நாம் நா ஜப்பே குர் கா சபத் மஹாரஸ் மீட்டா பின் சாக்கே சாதனா ஜப்பே நம்மஹி தே சப் கிச் ஹுவா பின் சத்குர் நாம் நா ஜப்பே குர் கா சபத் மஹாரஸ் மீட்டா பின் சாக்கே சாத நா ஜப்பே கௌடி பதல ஜன்ம கவாயா சீனஸ் நாஹி அப்பே குருமுக ஹோவே தான் ஏக்கோ ஜானே ஹௌ மே துக்க நா சந்தாப்பே பலிஹாரீ குரு அப்பனே விட்டோ ஜின் சாச்சே ஸ்யோ லிவலாயீ சபத் சீனா ஆத்ம பரகாசியா சஹஜே ரஹியா சமாயி பலிஹாரீ குரு அப்பனே விட்டோ ஜின் சாச்சே ஸ்யோ லிவலாயீ சபத் சீனா ஆத்ம பரகாசியா சஹஜே ரஹியா சமாயீ ரஹாஓ வாஹிகுரு ஜி கா கால்சா வாஹிகுரு ஜி கி ஃபதே
குரு கத்தே कोट पराद हमारे खंडो अनेक विधि समझावो हम ज्ञान अल्प मत थोरी तुम अपने विरेद रखावो हम ज्ञान अल्प मत थोरी तुम अपने विरेद रखावो परम सन्मान योग जुगो जुग अटल चवर शत्र तख दे मालिक रूहानियत दे भंडार धन धन आदि साहिब श्री गुरु ग्रंथ साहिब महाराज जियां दी पावन पवित्र हजूरी अंदर जुड़ बैठे सर्वत्र माई भाई बहुत वड्डियां भागां वाले हो जो अकाल पुरख वाहिगुरु द्वारा बख्शिश किते हुए मानस जन्म इस दुर्लभ देह दियां अमोलक घड़ियां बेशकीमती स्वास गुरु ग्रंथ साहिब महाराज जी दी गोद अंदर बैठ के सफल करन दा सफल यतन कर रहे हो। धन धन सतगुरु गुरु रामदास साहिब सच्चे पातशाह जियां दे पावन पवित्र स्थान सचखंड श्री हरिमंदर साहिब जी तो जो अमृत वेले सतगुरु जी ने हुक्मनामे दे रूप में मुख वाक की सानू बख्शिश की है समुची मनुखता दे भले वास्ते सतगुरु जी ने जो बख्शिश रूपी हुक्मनामा बख्शिया है इस पावन मुख वाक की विचार करने वास्ते गुरुद्वारा मंजी साहिब दीवान हाल विखे रोजाना की तरह आप समूह संगत जुड़ बैठे हो। सतगुरु जी का अज का यह पावन उच्चारण किया हुआ शब्द श्री गुरु ग्रंथ साहिब महाराज जी के पावन अंग 753 और 54 उत्ते सुभायमान है। सोही राग अंदर धन सतगुरु गुरु अमरदास महाराज सच्चे पातशाह जिया ने यह पावन शब्द बख्शिश किया है। अष्टपदियों के सरलेख हेठ इस पावन शब्द का मूल पाठ पहला पदा तथा रहाओ तक सिंह साहब जी तो सरवण किया है। आओ सतगुरु जी के इस पावन पवित्र शब्द की विचार विच आपो अपनी सुरत जोड़िए। जिन्हें भी शरीर जुड़ बैठे हो जां कोई किते सेवा विच मशरूफ है जां फिर दूर दरेडे देशों विदेशों में संगतां जुड़ बैठियां हन मन चित एकाग्र करके लाओ हाजरी एक बार दोवें हथ जोड़ श्री गुरु ग्रंथ साहिब महाराज जी नू सीस झुका के उचारण करो जी सतनाम श्री वाह रखो जी सतनाम श्री वाह गुरु
सतनाम श्री वाहे गुरु साहिब जी राग सूही महला तीजा घर पहला अष्टपदिया एक ओंकार सतगुर प्रसाद।
अखो सतनाम श्री वाहिगुरु। राग सूही है महला तीजा। धन सतगुरु गुरु अमरदास महाराज जी घर पहला इस पावन शब्द नू ताल ते सुर विच मिला के घर पहले विच गाण दी हदायत है। अष्टपदिया सतगुर जी दे उचारण किते हुए पावन शब्द अष्टपदिया दे सरलेख हेत भाव अठ पदियां दा एक एक शब्द है। एक ओंकार सतगुर प्रसाद ओ अदुती अकाल पुरख वाहिगुरु जो निरभउ निरवैर है। अकाल मूर्त अजूनी सहभंग है। सतगुरु जी की कृपा प्रसाद नदर बख्शिश दे नाल उस परिपूर्ण परमात्मा नाल मिलाप हुंदा है।
हम मैं ही ते सब किच हुआ बिन सतगुर नाम ना जापै।
हजूर सतगुरु गुरु अमरदास महाराज जी बख्शिश कर रहे हैं। नमे ही ते सब किश हुआ बिन सतगुर नाम ना जापै। अकाल पुरख वाहिगुरु जी दे नाम तो ही मनुख का आत्मक जीवन रोशन हुंदा है। नाम तो बगैर इस संसार विच शरीरधारी मनुख की आत्मक मौत है। और वो नाम सिर्फ सतगुरु तो प्राप्त हुंदा है। सतगुरु तो बगैर उस नाम की सोझी मनुख नू नहीं लगती।
गुर का शब्द महारस मीठा बिन चाखे साध ना जापै।
सतगुरु जी बख्शिश कर दे गुरु का शब्द उस शब्द विच महारस है और वो भी महारस मिठा। संसार के अंदर जिन्हें भी पदार्थ ने उन्हां विच कोई ना कोई रस है और जिन्हें भी मनुख संसारी तौर पर पदार्थ आपां भोगदे हाँ उन्हां विच कोई ना कोई रस आउंदा है। पर संसारी पदार्थां दे रस विच एक चीज की कमी है। वो रस कुछ समय बाद अलोप हो जाता है। वो रस कुछ समय बाद फिका पैंदा है। वो रस कुछ समय बाद उहदा रस गुआच जांदा है। सिर्फ मनुख उहनूं कर्म करन वास्ते भोगदा है। इह तुहाडा एक संसारी तौर ते तजर्बा रहणा है। भोजन दा सजिया होया प्रसाद थाल होवे मनुख नूं भुख लगी होवे जदों तुसीं पहलियां एक दो बुरकियां ग्रहियां तोड़दे हो उहदे विच स्वाद है। उहदे विचों रस आउंदा है। मनुख छकदिआं सार कहिंदा सब्जी बड़ी स्वाद है फलन्ना पदार्थ बड़ा टेस्टी बड़ा स्वाद है। पर सिर्फ एक दो ग्रहियां बुरकियां स्वाद लगदियां ने उत्तों बाद बाकी प्रशादा सिर्फ पेट भरन वास्ते खांदा है। इस तरह संसार दे पदार्थां विच रंचक मात्र रस है। वह रस अलोप हो जाता है। हजूर ने कहा जो शब्द का रस है वह महारस मिठा है। उस रस नूं चखण तों बाद ही उस शब्द दे रस दा स्वाद आउंदा है। तां इह सब कुछ सतगुरु दे राहीं वरतदा है।
कौडी बदलै जन्म गवाया चीनस नाही आपै।
तां नाम दे बराबर जो संसार विच बाकी रस ने वह सिर्फ कौडियां हन। वह हीरे मोते नहीं हन। सतगुरु जी ने बाणी अंदर नाम नूं हीरे मोतियां तो वध तुलना बख्शिश कीती। भाव दुनिया विच बाकी कीमती पदार्थां विचों आपां कही दा सोना कीमती है सोने नालों हीरा कीमती है। तां हजूर ने कहा इस तरह संसार विच सर्वश्रेष्ठ रस नाम है। जदों कोई उस नाम रस नूं छड के दूजे पदार्थां दे बदले तुरदा तां वह अपना जन्म व्यर्थ गवा लैंदा। उहनूं इन्हां पदार्थां विचों कुछ नहीं मिलदा। मन नूं नाम दे मुकाबले सब पदार्थ कौडियां हन। हजूर ने गुरु ग्रंथ साहिब महाराज की बाणी विच एक श्लोक कहा भगत रविदास जी का उच्चारण किया। भगत कबीर साहब के श्लोकों विचों श्लोक दर्ज है। حضور نے کہا جیڑا منوکھ رب دے نام دا رس شڈ کے، رب دے نام دا آسرا شڈ کے، اس ہیرے ورگے پرماتما واہگرو جی دے نام نو شڈ کے سنسار دے ہور پدارتھاں تے بھروسہ رکھدا ہے، اودی آس وچ جیندا ہے، تاں مہاراج نے کہا جس دن او بندے سنسار تو مردے نے پہلی گل انہاں دا جیون وی نرک وچ گزردا ہے، مرن تو بعد وی او پکی گل نرک وچ پین گے، کیونکہ ہرے परमात्मा वाहिगुरु जी दे हीरे अमोलक नाम रस नूं छड के उन्हें कौडी बदले अपना जन्म गवाया। हजूर ने सलोक किया हर सो हीरा छड के करे आन की आस, आन मीनिंग होर किसे होर चीज की आस रखद है। ते महाराज ने कहा ते नर दोजक जाहेंगे सत बखै रविदास। ਇਹ ਗੱਲ ਬਿਲਕੁਲ ਸੱਚ ਹੈ ਸੰਸਾਰ ਦੇ ਲੋਕੋ ਕਿ ਰੱਬ ਦੇ ਨਾਮ ਦੇ ਰਸ ਨੂੰ ਛੱਡ ਕੇ ਹੋਰ ਰਸ ਭੋਗਣ ਵਾਲਿਆ ਇਹ ਰਸ ਤੈਨੂੰ ਨਰਕ ਵਿੱਚ ਪਾ ਦੇਣਗੇ। ਅੱਜ ਮਹਾਰਾਜ ਕਹਿੰਦੇ ਹਨ ਇਹ ਸਭ ਕੁਝ ਕੌਡੀਆਂ ਬਦਲੇ ਜਨਮ ਗਵਾਉਣ ਵਾਲੀ ਗੱਲ ਹੈ।
ਗੁਰਮੁਖ ਹੋਵੇ ਤਾਂ ਇੱਕੋ ਜਾਣੇ ਹੋ ਮੈਂ ਦੁੱਖ ਨਾ ਸੰਤਾਪੈ।
ਕੋਈ ਗੁਰੂ ਵਾਲਾ ਹੋ ਜਾਏ, ਗੁਰਮੁਖ ਦੇ ਅਰਥ ਨੇ ਗੁਰੂ ਦੇ ਰਾਹੀਂ ਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਕੋਈ ਗੁਰੂ ਵਾਲਾ ਹੋਵੇ ਤਾਂ ਉਹ ਇੱਕ ਨਾਮ ਰਸ ਨੂੰ ਜਾਣ ਜਾਂਦਾ, ਉਹਦੇ ਅੰਦਰੋਂ ਹਉਮੈ ਦਾ ਦੁੱਖ ਖਤਮ ਹੋ ਜਾਂਦਾ। ਜਿਹੜੀ ਚੀਜ਼ ਉਹਨੂੰ ਸੰਤਾਪ ਅੰਦਰੋਂ ਸੋਗ ਦਿੰਦੀ ਹੈ ਉਹ ਹਉਮੈ ਦਾ ਦੁੱਖ ਜੋ ਜਨਮ ਮਰਨ ਵਿੱਚ ਪਾਉਂਦਾ ਮੁੱਕ ਜਾਂਦਾ ਹੈ।
ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਓ ਲਿਵਲਾਈ।
ਤਾਂ ਮਹਾਰਾਜ ਜੀ ਹੁਣ ਰਹਾਓ ਪਦ ਬਖਸ਼ਿਸ਼ ਕਰਦੇ, ਹੇ ਗੁਰੂ ਕਿਆ ਸਿੱਖਾ ਆਪਣੇ ਗੁਰੂ ਤੋਂ ਬਲਿਹਾਰ ਜਾ, ਉਸ ਸਤਿਗੁਰੂ ਤੋਂ ਜਿਹੜਾ ਤੈਨੂੰ ਹਉਮੈ ਦੇ ਰੋਗ ਤੋਂ ਕੱਢਦਾ, ਉਸ ਸਤਿਗੁਰੂ ਤੋਂ ਜੋ ਜਨਮ ਮਰਨ ਤੋਂ ਬਚਾਉਂਦਾ, ਉਸ ਸਤਿਗੁਰੂ ਤੋਂ ਜੋ ਲੋਕ ਪਰਲੋਕ ਦਾ ਰੱਖਿਅਕ ਹੈ, ਉਸ ਸਤਿਗੁਰੂ ਤੋਂ ਜਿਸ ਤੋਂ ਨਾਮ ਪ੍ਰਾਪਤ ਹੁੰਦਾ, ਆਪਣੇ ਗੁਰੂ ਤੋਂ ਬਲਿਹਾਰ ਜਾ ਜਿਸ ਦੀ ਕਿਰਪਾ ਨਾਲ ਸੱਚੇ ਨਾਮ ਨਾਲ ਲਿਵ ਲੱਗਦੀ ਹੈ। ਤਾਂਹੀਓ ਹਜ਼ੂਰ ਨੇ ਕਿਹਾ ਚਿੱਤ ਜੋੜ ਕੇ ਵਡਿਆਈ ਕਰਿਆ ਕਰ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਬਾਰ। ਗੁਰੂ ਦੀ ਵਡਿਆਈ ਵਿੱਚ ਕਿਹਾ ਕਰ ਨਾਰਾਇਣ ਨਰਪਤ ਨਮਸ਼ਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੇ। ਬਲਿਹਾਰੀ ਗੁਰ ਆਪਣੇ ਵਿਟੋਂ ਜਿਨ ਸੱਚੇ ਸਿਉਂ ਲਿਵਲਾਈ, ਆਪਣੇ ਸਤਿਗੁਰੂ ਤੋਂ ਮਲਿਹਾਰ ਜਾਓ।
ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ।
ਕਿਉਂਕਿ ਗੁਰੂ ਸਿੱਖ ਨੂੰ ਸ਼ਬਦ ਦੀ ਪਹਿਚਾਣ ਕਰਾਉਂਦੇ, ਚੀਨ ਦਾ ਅਰਥ ਹੈ ਪਹਿਚਾਣ ਕਰਨੀ। ਗੁਰੂ ਸਿੱਖ ਨੂੰ ਅਕਾਲ ਪੁਰਖ ਦੇ ਹੁਕਮ ਦੀ ਪਹਿਚਾਣ ਕਰਾਉਂਦੇ ਕਿ ਹੁਕਮ ਕੀ ਹੈ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਅੰਗ ਉੱਤੇ ਗੱਲ ਆਈ ਕਿ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਇਹ ਗੱਲ ਇਕੱਲੀ ਪੜ੍ਹਨ ਸੁਣਨ ਜਾਂ ਇੱਥੋਂ ਤੱਕ ਵਿਚਾਰ ਕੇ ਸੀਮਤ ਨਹੀਂ, ਇਹਨੂੰ ਜੀਵਨ ਵਿੱਚ ਧਾਰਨ ਕਰਨਾ ਪੈਂਦਾ। ਤਾਂ ਮਹਾਰਾਜ ਨੇ ਕਿਹਾ ਇਹ ਗੁਰੂ ਕਲਾ ਵਰਤਾਉਂਦਾ ਕਿ ਸਿੱਖ ਨੂੰ ਉਸ ਹੁਕਮ ਦੀ ਵਿਚਾਰ ਸਮਝ ਆਉਂਦੀ ਕਿ ਹੁਕਮ ਕੀ ਹੈ। ਜਦੋਂ ਉਹ ਸ਼ਬਦ ਨੂੰ, ਹੁਕਮ ਨੂੰ, ਗੁਰੂ ਦੇ ਨਾਮ ਨੂੰ ਵਿਚਾਰ ਲੈਂਦਾ ਤਾਂ ਉਹਦੀ ਆਤਮਾ ਅੰਦਰ ਇੱਕ ਪ੍ਰਕਾਸ਼ ਹੁੰਦਾ। ਉਹ ਮਨ ਅੰਦਰ ਦੀ ਆਤਮਾ ਜੋ ਸੁਰਤ ਸਰੀਰ ਵਿੱਚ ਕੰਮ ਕਰ ਰਹੀ ਹੈ ਉਹ ਸਹਿਜ ਵਿੱਚ ਟਿਕ ਜਾਂਦੀ ਹੈ। ਜਿੰਨੇ ਵੀ ਸਰੀਰ ਤੁਸੀਂ ਬੈਠੇ ਹੋ ਸੁਣ ਰਹੇ ਹੋ, ਇੱਕ ਚੀਜ਼ ਸੱਚ ਹੈ, ਸੁਰਤੀ ਸਰੀਰ ਵਿੱਚ ਕੰਮ ਕਰਦੀ ਹੈ। ਜੇ ਸੁਰਤ ਨਾ ਹੋਵੇ ਤਾਂ ਸਰੀਰ ਦੀ ਕੋਈ ਪਾਇਆ ਨਹੀਂ। ਇਸ ਸਰੀਰ ਦੀ ਸੁਰਤੀ ਹਿੱਲ ਜਾਏ, ਅਕਸਰ ਲੋਕ ਇਹ ਗੱਲ ਕਰਦੇ ਨੇ ਜਦੋਂ ਕੋਈ ਨਸ਼ੇ ਵਿੱਚ ਟਾਲ ਮਟੋਲ ਇੱਧਰ ਉੱਧਰ ਗੱਲਾਂ ਮਾਰੇ ਤਾਂ ਲੋਕ ਕਹਿੰਦੇ ਦੀ ਸੁਰਤੀ ਹਿੱਲੀ ਹੋਈ ਹੈ। ਕੋਈ ਮੈਂਟਲੀ ਤੌਰ 'ਤੇ ਮਨੁੱਖ ਥੋੜ੍ਹਾ ਅਪਸੈਟ ਹੋ ਜਾਏ, ਪਾਗਲ ਅਵਸਥਾ ਵਿੱਚ ਚਲਾ ਜਾਏ, ਲੋਕ ਕਹਿੰਦੇ ਨੇ ਇਹਦੀ ਸੁਰਤੀ ਹਿੱਲ ਗਈ। ਕਹਿਣ ਤੋਂ ਭਾਵ ਇੱਕ ਸੁਰਤ ਹੀ ਹੈ ਜੋ ਸਾਨੂੰ ਸਰੀਰ ਵਿੱਚ ਜੀਵਤ ਰੱਖਦੀ ਹੈ। ਸੁਰਤ ਕਰਕੇ ਤੁਹਾਨੂੰ ਯਾਦ ਹੈ ਤੁਸੀਂ ਕੌਣ ਹੋ, ਸੁਰਤ ਕਰਕੇ ਯਾਦ ਹੈ ਮੇਰਾ ਨਾਮ ਕੀ ਹੈ, ਸੁਰਤ ਕਰਕੇ ਯਾਦ ਹੈ ਮੇਰਾ ਪਿੰਡ ਕਿਹੜਾ ਹੈ, ਸੁਰਤ ਕਰਕੇ ਯਾਦ ਹੈ ਮੇਰੇ ਬੱਚੇ ਧੀਆਂ ਪੁੱਤਰ ਕਾਰੋਬਾਰ ਕੀ ਹੈ। ਜਦੋਂ ਸੁਰਤ ਹਿੱਲ ਜਾਏ ਸੰਸਾਰ ਮੁੱਕ ਜਾਂਦਾ। ਗੁਰੂ ਨੇ ਕਿਹਾ ਉਹ ਸੁਰਤ ਹੀ ਮਨੁੱਖ ਨੂੰ ਫਿਰ ਮੋਹ ਵੱਲ ਖਿੱਚਦੀ ਹੈ, ਮੇਰਾ ਹੈ। ਸੁਰਤ ਹੀ ਹਉਮੈ ਪੈਦਾ ਕਰਦੀ ਹੈ, ਮੈਂ ਬਣਾਇਆ। ਸੁਰਤ ਦੇ ਅੰਦਰ ਹੀ ਸਭ ਕੁਝ ਹੁੰਦਾ। ਜਦੋਂ ਉਹ ਸੁਰਤੀ ਸ਼ਬਦ ਨਾਲ ਜੁੜਨ ਲੱਗ ਜਾਏ ਉਹਦੇ ਵਿੱਚ ਇੱਕ ਪ੍ਰਕਾਸ਼ ਹੁੰਦਾ, ਉਹਨੂੰ ਮਹਾਰਾਜ ਨੇ ਕਿਹਾ ਸਹਿਜ। ਉਹ ਸਹਿਜ ਵਿੱਚ ਟਿਕ ਜਾਂਦੀ ਹੈ, ਸੁਰਤੀ ਸਹਿਜ ਵਿੱਚ ਟਿਕਾਓ ਵਿੱਚ ਆਉਂਦੀ ਹੈ। ਉਹਦੇ ਉੱਤੇ ਕਾਮ ਕ੍ਰੋਧ ਲੋਮੋ ਅਹੰਕਾਰ ਦਾ ਅਸਰ ਹੋਣਾ ਹਟ ਜਾਂਦਾ, ਉਸ ਸਰੀਰ ਦੇ ਅੰਦਰੋਂ ਤਸੀਰ ਬਦਲਣੀ ਸ਼ੁਰੂ ਹੋ ਜਾਂਦੀ ਹੈ। ਰਹਿੰਦਾ ਸੰਸਾਰ ਵਿੱਚ ਹੈ ਪਰ ਉਹਦੀ ਸੁਰਤੀ ਦੀ ਤਸੀਰ ਬਦਲ ਜਾਂਦੀ ਹੈ। ਇਸ ਨੂੰ ਮਹਾਰਾਜ ਨੇ ਕਿਹਾ ਆਤਮ ਪ੍ਰਗਾਸਿਆ, ਸਹਿਜੇ ਰਿਹਾ ਸਮਾਈ, ਉਹ ਫਿਰ ਜਪਣ ਵਾਲਾ ਸਹਿਜ ਵਿੱਚ ਗੁਰੂ ਦੀ ਕਿਰਪਾ ਨਾਲ ਟਿਕ ਜਾਂਦਾ ਹੈ।
ਰਹਾਓ,
ਸਤਿਗੁਰੂ ਜੀ ਨੇ ਇਹ ਰਹਾਓ ਬੰਦ ਪੂਰੇ ਸ਼ਬਦ ਦਾ ਕੇਂਦਰੀ ਭਾਵ ਬਖਸ਼ਿਸ਼ ਕੀਤਾ ਹੈ।
ਗੁਰਮੁਖ ਗਾਵੇ ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ।
ਗੁਰੂ ਦੇ ਰਾਹੀਂ ਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਗੁਰੂ ਵਾਲਾ ਬਣਨ ਤੋਂ ਬਾਅਦ ਹੀ ਉਹ ਗੁਰੂ ਨੂੰ ਗਾਉਂਦਾ, ਸ਼ਬਦ ਨੂੰ ਜਪਦਾ, ਫਿਰ ਸ਼ਬਦ ਨੂੰ ਬੁੱਝਦਾ, ਫਿਰ ਉਹ ਸ਼ਬਦ ਵਿੱਚ ਸਮਾ ਜਾਂਦਾ। ਇਹ ਤਿੰਨ ਚੀਜ਼ਾਂ ਨੇ। ਇਸ ਨੂੰ ਮਹਾਰਾਜ ਨੇ ਪਹਿਲਾਂ ਗਾਉਣ ਤੋਂ ਸ਼ੁਰੂ ਕੀਤਾ, ਗੁਰਮੁਖ ਗਾਵੇ, ਫਿਰ ਕਿਹਾ ਗੁਰਮੁਖ ਬੁੱਝੈ। ਇਕੱਲੀ ਗਾਉਣ ਤੱਕ ਗੱਲ ਸੀਮਤ ਨਹੀਂ ਰਹੇਗੀ, ਕਿਉਂਕਿ ਇਕੱਲੇ ਗਾਉਣ ਵਾਲੇ ਨੂੰ ਮਹਾਰਾਜ ਨੇ ਕਿਹਾ ਤੂੰ ਅਜੇ ਰਸਤੇ 'ਤੇ ਤੁਰੇ, ਇਹ ਮੰਜ਼ਿਲ ਨਹੀਂ ਹੈ। ਕੀਰਤਨ ਕਰ ਲੈਣਾ, ਕਥਾ ਕਰ ਲੈਣੀ, ਕੋਈ ਕਿਤਾਬਾਂ ਵਿਦਵਤਾ ਵਿੱਚ ਲਿਖ ਦੇਣੀਆਂ, ਕੋਈ ਗਿਆਨ ਦੇ ਲੈਕਚਰ ਦੇ ਦੇਣੇ, ਇਹ ਸਿਰਫ਼ ਰਸਤਾ ਹੈ, ਇਹ ਮੰਜ਼ਿਲ ਨਹੀਂ ਹੈ, ਇਹ ਸਿਰਫ਼ ਸ਼ੁਰੂਆਤ ਹੈ, ਮੰਜ਼ਿਲ ਇਹ ਨਹੀਂ ਹੈ। ਹਜ਼ੂਰ ਨੇ ਕਿਹਾ ਗਾਉਣ ਅਤੇ ਸੁਣਨ ਤੋਂ ਬਾਅਦ ਬੁੱਝਣਾ ਹੈ। ਜਿਸ ਦਿਨ ਤੂੰ ਬੁੱਝ ਲੈਂਦਾ, ਫਿਰ ਤੇਰੇ ਅੰਦਰ ਗੁਰੂ ਦੇ ਸ਼ਬਦ ਦੀ, ਗੁਰੂ ਦੇ ਹੁਕਮ ਦੀ ਵਿਚਾਰ 24 ਅਵਰ ਚੱਲਦੀ ਹੈ। ਹਰ ਕਰਮ ਵਿੱਚ ਪਹਿਲਾਂ ਗੁਰੂ ਦੀ ਵਿਚਾਰ ਨੂੰ ਮੋਹਰੇ ਰੱਖੋਗੇ, ਮੇਰੇ ਗੁਰੂ ਦਾ ਕੀ ਹੁਕਮ ਹੈ। ਉਹ ਫਿਰ ਸਿੱਖ ਗੁਰੂ ਦੀ ਵਿਚਾਰ ਨਾਲ ਤੁਰਨ ਲੱਗ ਪੈਂਦਾ। ਇਸ ਤਰ੍ਹਾਂ ਉਹ ਸਿੱਖ ਦਾ ਜੀਵਨ ਸਚਿਆਰ ਹੋ ਜਾਂਦਾ। ਜਪਜੀ ਸਾਹਿਬ ਦੇ ਅੰਦਰ ਮਹਾਰਾਜ ਨੇ ਇਹਨਾਂ ਸਭ ਗੱਲਾਂ ਦਾ ਖੁਲਾਸਾ ਕੀਤਾ। ਇੱਕ ਸਵਾਲ ਇੱਕ ਪੌੜੀ ਵਿੱਚ ਆਉਂਦਾ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਕਿਵੇਂ ਮਨੁੱਖ ਸਚਿਆਰ ਹੋਵੇ, ਕਿਵੇਂ ਇਹਦੇ ਅੰਦਰੋਂ ਕੂੜ ਦੀ ਕੰਧ ਟੁੱਟੇ, ਕਿਵੇਂ ਇਹਦੇ ਅੰਦਰੋਂ ਹਉਮੈ ਅਹੰਕਾਰ ਈਰਖਾ ਦੁਵੈਸ਼ ਮੁੱਕੇ। ਅਤੇ ਮਹਾਰਾਜ ਨੇ ਇਹਦਾ ਜਵਾਬ ਪਤਾ ਕਿੱਥੇ ਜਾ ਕੇ ਦਿੱਤਾ, ਸਿੱਖਾ ਪਹਿਲਾਂ ਗੁਰੂ ਤੇਰੀ ਹਉਮੈ ਸਿੱਟਦੈ। ਇਹ ਖਿਆਲ ਕਰਿਓ, ਜਿਸ ਗੁਰੂ ਦੀ ਵਡਿਆਈ ਵਿੱਚ ਅੱਜ ਪੂਰਾ ਸ਼ਬਦ ਹੈ, ਗੁਰੂ ਅਤੇ ਟੀਚਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜਦੋਂ ਟੀਚਰ ਕਿਸੇ ਸਟੂਡੈਂਟ ਨੂੰ ਪੜ੍ਹਾਉਂਦਾ, ਜਿਹੜਾ ਸਟੂਡੈਂਟ ਲਾਇਕ ਹੋਵੇ, ਇੰਟੈਲੀਜੈਂਟ ਹੋਵੇ, ਟੀਚਰ ਉਹਨੂੰ ਪਿੱਛੋਂ ਚੁੱਕ ਕੇ ਮੋਹਰੇ ਬਿਠਾਉਂਦਾ, ਟੀਚਰ ਉਹਨੂੰ ਕਲਾਸ ਦਾ ਮੋਨੀਟਰ ਬਣਾਉਂਦਾ, ਟੀਚਰ ਉਹਨੂੰ ਬਾਕੀਆਂ ਦੇ ਉੱਪਰ ਬੌਸ ਲਾ ਦਿੰਦਾ, ਟੀਚਰ ਬਾਕੀਆਂ ਨੂੰ ਕਹਿੰਦਾ ਇਹਦਾ ਹੁਕਮ ਮੰਨੋ। ਇਹ ਖਿਆਲ ਕਰਿਓ, ਇਹ ਪਹਿਲੇ ਦਿਨ ਹੀ ਹੁੰਦਾ, ਜਿਹੜਾ ਬੱਚਾ ਉਹਨੂੰ ਇੰਟੈਲੀਜੈਂਟ ਦਿਸ ਜਾਏ ਉਹਨੂੰ ਮੋਹਰੇ ਬਿਠਾ ਦਿੰਦਾ। ਪਰ ਗੁਰੂ ਬਿਲਕੁਲ ਪਹਿਲਾਂ ਇਸ ਤੋਂ ਉਲਟ ਕਰਦਾ, ਗੁਰੂ ਨੂੰ ਜਿਹੜਾ ਸਿੱਖ ਇੰਟੈਲੀਜੈਂਟ ਦਿਸਦਾ ਗੁਰੂ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਤੋੜਦਾ, ਉਹਦੇ ਵਿੱਚੋਂ ਹਉਮੈ ਅਹੰਕਾਰ ਕੱਢਦਾ, ਉਹਦੇ ਅੰਦਰ ਉਸ ਵਿਦਵਤਾ ਗਿਆਨ ਦਾ ਅਹੰਕਾਰ ਨਹੀਂ ਭਰਨ ਦਿੰਦਾ। ਗੁਰੂ ਪਹਿਲਾਂ ਚੰਗੀ ਤਰ੍ਹਾਂ ਝੰਜੋੜਦਾ, ਫਿਰ ਉਹਦੇ ਵਿੱਚੋਂ ਤੱਤ ਨਿਕਲਦਾ। ਹਾਂ, ਜਿਸ ਦਿਨ ਗੁਰੂ ਆਪਣੀ ਮਰਜ਼ੀ ਨਾਲ ਉਹਨੂੰ ਪ੍ਰਗਟ ਕਰਕੇ ਵਡਿਆਈ ਦਿੰਦਾ, ਉਦਣ ਚੇਤੇ ਰੱਖਿਓ ਸਰੀਰ ਮਰਨ ਤੋਂ ਬਾਅਦ ਵੀ ਉਹਦੀ ਵਡਿਆਈ ਦਿੰਦੀ। ਸਦੀਆਂ ਗੁਜ਼ਰ ਜਾਂਦੀਆਂ ਨੇ, ਸਿੱਖਾਂ ਦੇ ਸਰੀਰ ਚਲੇ ਜਾਂਦੇ ਨੇ, ਪਰ ਖਿਆਲ ਕਰਿਓ ਉਹਦੀ ਵਡਿਆਈ ਰਹਿ ਜਾਂਦੀ ਹੈ। ਕਿਉਂ? ਗੁਰੂ ਨੇ ਉਹਨੂੰ ਬਿਲਕੁਲ ਪਿਓਰਟੀ ਵਿੱਚ ਲਿਆਂਦਾ, ਕਿਉਂਕਿ ਇਹ ਸੰਸਾਰੀ ਤੌਰ 'ਤੇ ਹੈ। ਇੱਕ ਸਟੂਡੈਂਟ ਇੱਕ ਕਲਾਸ ਵਿੱਚ ਮੋਨੀਟਰ ਹੈ, ਕੁਝ ਮਹੀਨਿਆਂ ਬਾਅਦ ਬਦਲ ਜਾਂਦਾ, ਅਗਲੀ ਕਲਾਸ ਵਿੱਚ ਉਹਦੇ ਨੰਬਰ ਘੱਟ ਜਾਣ, ਹੋਰ ਮੋਨੀਟਰ ਬਣ ਜਾਂਦਾ। ਗੁਰੂ ਸਿੱਖ ਨੂੰ ਇਸ ਯੋਗਤਾ ਵਿੱਚ ਲਿਆਉਂਦਾ ਕਿ ਉਹਨੂੰ ਲੋਕ ਵਿੱਚ ਇੰਨਾ ਪਕਾ ਦਿੰਦਾ, ਉਹਦੀ ਵਡਿਆਈ ਲੋਕ ਛੱਡਣ ਤੋਂ ਬਾਅਦ ਪਰਲੋਕ ਵਿੱਚ ਵੀ ਹੁੰਦੀ ਹੈ। ਸਤਿਗੁਰੂ ਜੀ ਨੇ ਇਹ ਵਡਿਆਈ ਬਖਸ਼ਿਸ਼ ਕੀਤੀ ਹੈ, ਕਿਉਂਕਿ ਸਿੱਖ ਨੂੰ ਪਹਿਲਾਂ ਇੱਕ ਵਾਰ ਗੁਰੂ ਚੰਗੀ ਤਰ੍ਹਾਂ ਤੋੜਦਾ, ਉਹਦੇ ਕੀਤੇ ਹੋਏ ਸਹੀ ਕੰਮਾਂ ਉੱਤੇ ਵੀ ਕਹਿੰਦਾ ਇਹ ਗਲਤ ਹੈ, ਉੱਤੋਂ ਦੁਬਾਰਾ ਕਰਾਉਂਦਾ, ਇਹਦੇ ਅੰਦਰ ਨਿਮਰਤਾ ਭਰ ਜਾਏ, ਇਹ ਇੰਨਾ ਗਹਿਰ ਗੰਭੀਰ ਗੁਰਮਤ ਵਿੱਚ ਹੋ ਜਾਏ ਕਿ ਗੁਰੂ ਫਿਰ ਉਸ ਦੀ ਵਡਿਆਈ ਉਹਨੂੰ ਚਮਕਾਉਂਦਾ। ਜਿਵੇਂ ਸੋਨੇ ਨੂੰ ਕੋਈ ਸੁਨਿਆਰ ਪਹਿਲਾਂ ਕੁਠਾਲੀ ਦੇ ਅੱਗ ਦੇ ਸਿੱਕ 'ਤੇ ਰੱਖਦਾ, ਉਹਦੀ ਇੱਛਾ ਨਹੀਂ ਹੈ ਕਿ ਸੋਨੇ ਨੂੰ ਸਾੜਨਾ, ਪਰ ਉਹਦਾ ਕੈਰਟ ਵਧਾਉਣਾ, ਉਹਦੀ ਕੀਮਤ ਵਧਾਉਣੀ ਹੈ। ਜਿਵੇਂ ਧੋਬੀ ਕੱਪੜੇ ਨੂੰ ਸਾਬਣ ਲੱਗ ਕੇ ਪੱਥਰ 'ਤੇ ਮਾਰਦਾ, ਭਾਈ ਗੁਰਦਾਸ ਸਾਹਿਬ ਕਹਿੰਦੇ ਉਹਦਾ ਇਰਾਦਾ ਨਹੀਂ ਹੈ ਕੱਪੜਾ ਪਾੜਨ ਦਾ, ਪਰ ਉਹਨੂੰ ਇੰਨਾ ਕੁ ਨਿਰਮਲ ਕਰਦਾ, ਉਹ ਕਿਸੇ ਦੇ ਤਨ ਦੀ ਸ਼ੋਭਾ ਬਣ ਜਾਏ। ਸੋਨੇ ਨੂੰ ਅੱਗ ਵਿੱਚ ਤਾਂ ਸਾੜਿਆ ਜਾਂਦਾ, ਉਹ ਕਿਸੇ ਦਾ ਸ਼ਿੰਗਾਰ ਬਣ ਜਾਏ। ਸਿੱਖ ਨੂੰ ਤਾਂ ਗੁਰੂ ਪਕਾਉਂਦਾ, ਕਈ ਵਾਰ ਸਭ ਕੁਝ ਹੁੰਦਿਆਂ ਦੁੱਖ ਦੇ ਕੇ, ਸਹੀ ਹੁੰਦਿਆਂ ਉਹਨੂੰ ਗਲਤ ਕਹਿ ਕੇ ਝੰਝੋੜਦਾ, ਤਾਂ ਜੋ ਇਹ ਪੂਰੀ ਤਰ੍ਹਾਂ ਪੱਕ ਜਾਏ। ਕਿਉਂਕਿ ਇੱਕ ਗੱਲ ਤਾਂ ਸੱਚ ਹੈ, ਦਹੀਂ ਵਿੱਚੋਂ ਮੱਖਣ ਉੱਨੀ ਦੇਰ ਪ੍ਰਗਟ ਨਹੀਂ ਹੁੰਦਾ ਜਿੰਨੀ ਦੇਰ ਉਹਨੂੰ ਉਛਾਲਿਆ ਨਾ ਜਾਵੇ।
جنی دیر وہ ہل جل پیدا نہ کیتی جائے، انہوں کسے مدانی سسٹم دے نال کسے گرینڈر نال رگڑیا جاندے، پھر وہ کوئی پرگٹ ہوندا ہے۔ اس طرح سکھی دا مارگ ہے۔ اج مہاراج جی بخشش کردے ہن، گرو پھر سکھ نوں اتھے تک لے جاندا جتھے بجھن تو بعد وہ سچیار ہوندا ہے۔ جپجی صاحب وچ کیا کب سچیارا ہوئی ہے، سوال ہے کب کوڑا ٹٹا پال، پھر سکھ دا اہنکار گرو توڑ دے، جے جو بچارے آر جا ہور دا سونی ہوئے، نواں کھنڈا بن جانیاں نال چلے سب کوئے، پھر کہن گے سنیا کر سنیا سدھ پیر سرناتھ، سنیا تر تبل آکاش، اتوں بعد کہن گے منے کی گت کہیں نہ جائے، جے کو کہے پچھے پچھتائے، تے جواب کتھے جا کے دیتا جتھے حضور نے کہا جے کو بجھے ہووے سچیار، تبلے اوپر کیتا پار، جے کو بجھے ہووے سچیار۔ اج حضور نے کہا گرمکھ گاوے گرمکھ بجھے، گرمکھ شبد وچارے، گرو دے راہی ہی ایک کلا ورتدی ہے، گان تو بعد سکھ بجھنا شروع کردا ہے، پھر جیون وچار وترتا ہے۔
جیو پنڈ سب گر تے اپجے، گرمکھ کارج سوارے۔
اتھے جیو پنڈ سب گر تے اپجے دا ارتھ آ شریر نہیں ہے، حضور نے کہا آتمک جیون دے اندر تیرا شریر جند سرت سب کچھ ایک گرو تو اپجدا ہے، گرمکھ کارج سوار ہے، گرو دے راہی ہی ترتی اتے جنم لین دا کارج سفل ہوندا ہے۔
منمکھ اندا اند کماوے، بک کھٹے سنسارے۔
پر دوجے پاسے منمکھ لوگ جنہاں دی سرت نہیں جاگدی، اپنے من دے کہے اتے تردے نے، جڑے صرف منہ نوں اگے رکھ کے بولدے ہن، جڑے صرف من دا کہا سن کے تردے نے، مہاراج کہندے نے وہ اندھ کماؤندے نے، اگیانتا بسنے رہندے ہن، تے سنسار وچوں بکھ پاو زہر ہی کٹھی کردے رہندے ہن، اوہیو زہر انہاں دی موت دا کارن بندی ہے۔
مایا موہ صدا دکھ پائے، بن گرے آت پیارے۔
پیارے ستگرو پرماتما نوں چھڈ کے وہ مایا موہ دے جال وچ فسے زہر کٹھی کردے نے، انتو سے زہر وچ مر جاندے ہن، اسے دلدل وچ مر جاندے ہن۔ سنسار دا جال گرو تو بغیر اس طرح ہے جویں کوئی مکڑی اپنا جالا بندی ہے، وہ دے وچ مچھر فسدے نے، وہ کھاندی رہندی ہے، ایک دن جالا اتنا کو ودھ جاندا ہے کہ وہ جال ہی وہ دی موت دا کارن بندا ہے۔ حضور نے کہا پتر تیاں سنسار پدارتھ سب کو جدوں سہابنے نے، جدوں تینوں گرو یاد رہے، گرو تو بغیر یہ پدارتھ جال ہن، منمکھ دے وچ فس کے ہی ات مر جاندا ہے۔
سوئی سیوک جے ست گر سیوے، چالے ست گر پائے۔
حضور نے کہا ہن سیوک کون ہے ست گرو دا، جیڑا ست گرو نو سمرد ہے، چالے ست گر پائے، گرو دے پانی رجا وچ ترد ہے، جو گر کہے سو کار کماو، جو گرو کہندا ہے او کم کماؤندا ہے، گرو دے کیتے ہوئے اتے وچار نہیں کردا۔ ایک چیز گرمت وچ اپنے کم آئے گی۔ مہاراج نے کہا جو گرو دا حکم ہے سکھ دے اتے پنر وچار نہ کرے۔ بندیاں دیاں گلاں اتے پنر وچار کیتا جا سکدا ہے؟ کوئی عام انسان بدوان وچار دیندا ہے اتے پنر وچار ہو سکدی ہے؟ بدوان دی کیتی ہوئی وچار اتے وچاراں ہونیاں چاہیدیاں نے، کیونکہ کوئی بھی شریر پرفیکٹ نہیں ہے۔ پر معاف کرو، گرو دے کیتے ہوئے حکم اتے وچار نہیں کرنی چاہیے۔ جو گرو نے کہہ دیتا ہے انہوں ست کر کے من، جو گرو کہہ رہے ہیں سوال نہ کر اے کیوں ہو رہے ہیں، یہ دا کی لاب ہے، یہ دا منو کی فائدہ ہے، اے گرو نو سوال نہ کر بیٹھی۔ جو گر کہے سوئی پل منو، ہر ہر کتھا نرالی سکھا وچار نہ کریں، پھر اے تینوں گرو دا حکم گرو دا اپدیش رب تک لے جائے گا۔ گرو گرنتھ صاحب مہاراج دی بانی وچ اس طرح دا ایک فرمان آیا، تسی پڑھتے رہندے ہو، جتھے بابا کبیر صاحب نے کہا فرمان تیرا سر اوپر، پھر نہ کرت وچار، تو ہی دریا تو ہی کریا، تجھے تے نستار، بندے بندگی ایک تہار۔ اے دے ارتھ نے اے گرو کیا سکھا، رب دے کیتے حکم اتے وچار نہ کریں، فرمان سر متھے پروان کریں، اے نہ کتے کر لیں مینوں اے دا کی لابھ ہے جی، امر شکن دا کی لابھ ہے، فلانا کم کرا مینوں کی ملے گا۔ جو گرو نے حکم کیتا ہے ਉਹਨੂੰ ਸਿਰਫ ਸੱਤ ਕਰਕੇ ਮੰਨ ਲਈ। ਸੱਤ ਬਚਨ ਤੋਂ ਸਿਵਾਏ ਸਿੱਖ ਕੋਲ ਹੋਰ ਕੁਝ ਨਹੀਂ ਹੋਣਾ ਚਾਹੀਦਾ। ਸਿੱਖਾ ਜਿੱਦਣ ਇਸ ਤਰ੍ਹਾਂ ਤੁਰੇਗਾ, ਤੇਰੀ ਆਤਮਾ ਵਿੱਚ ਗੁਰੂ ਪ੍ਰਕਾਸ਼ ਕਰੇਗਾ, ਤੈਨੂੰ ਗੁਰੂ ਦਾ ਕੀਤਾ ਇਸ਼ਾਰਾ ਸਮਝ ਆਉਣ ਲੱਗ ਜਾਏਗਾ। ਇਤਿਹਾਸ ਵਿੱਚ ਕਿੰਨੀਆਂ ਘਟਨਾਵਾਂ ਨੇ ਜਿੱਥੇ ਮਹਾਰਾਜ ਸਿੱਖਾਂ ਨੂੰ ਕਹਿੰਦੇ ਨੇ ਬਾਹਰ ਵੇਖੋ ਖਾਂ ਰਾਤ ਕਿੰਨੀ ਕੁ ਰਹਿ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੁਕਮ ਮੰਨ ਕੇ ਕਈ ਸਿੱਖ ਗਏ। ਕਿਸੇ ਨੇ ਕਿਹਾ ਮਹਾਰਾਜ ਅੱਧੀ ਕੁ ਰਾਤ ਰਹਿੰਦੀ ਹੈ, ਕਿਸੇ ਨੇ ਕਿਹਾ ਮਹਾਰਾਜ ਅੱਧੀ ਰਾਤ ਤੋਂ ਜ਼ਿਆਦਾ ਰਾਤ ਗੁਜ਼ਰ ਗਈ ਹੈ, ਕਿਸੇ ਨੇ ਕਿਹਾ ਜੀ 10 ਕੁ ਘੜੀਆਂ ਰਾਤ ਰਹਿ ਗਈ ਹੈ। ਅਤੇ ਮਹਾਰਾਜ ਨੇ ਫਿਰ ਭਾਈ ਲਹਿਣਾ ਜੀ ਨੂੰ ਘੱਲਿਆ, ਤੁਸੀਂ ਵੇਖੋ ਖਾਂ ਰਾਤ ਕਿੰਨੀ ਕੁ ਬਾਕੀ ਹੈ। ਚਲੇ ਗਏ ਹੁਕਮ ਮੰਨ ਕੇ। ਜੇ ਕੋਈ ਹੋਰ ਹੁੰਦਾ ਮਾਫ ਕਰਿਓ, ਆਪਾਂ ਆਪਣੀਆਂ ਅਕਲਾਂ ਵਾਲੇ ਹੋਈਏ ਅਤੇ ਕਹਿ ਦਈਏ ਮਹਾਰਾਜ 5 ਤੋਂ ਪਹਿਲਾਂ ਪੁੱਛ ਲਿਆ, ਮੇਰਾ ਹੁਣ ਬਾਕੀ ਰਹਿ ਗਿਆ ਕੋਈ, ਮੈਨੂੰ ਕਿਉਂ ਘੱਲ ਰਹੇ ਹੋ? ਪਹਿਲਾਂ 4-5 ਜਣਿਆਂ ਤੋਂ ਪੁੱਛ ਲਿਆ ਤੁਸੀਂ, ਵਾਰ ਵਾਰ ਕਿਉਂ ਪੁੱਛਦੇ ਹੋ? ਗੁਰੂ ਨੇ ਹੁਕਮ ਕੀਤਾ ਭਾਈ ਲਹਿਣੇ ਨੂੰ, ਆਖਿਆ ਲਹਿਣਾ ਜੀ ਵੇਖੋ ਰਾਤ ਕਿੰਨੀ ਬਾਕੀ ਹੈ। ਬਾਬਾ ਲਹਿਣਾ ਸੱਤ ਵਚਨ ਕਹਿ ਕੇ ਉੱਠ ਕੇ ਚਲੇ ਗਏ, ਬਾਹਰੋਂ ਨਜ਼ਰ ਮਾਰ ਕੇ ਵਾਪਸ ਆ ਗਏ। ਹਜ਼ੂਰ ਪੁੱਛਦੇ ਨੇ ਕਿੰਨੀ ਕੁ ਰਾਤ ਬਾਕੀ ਹੈ? ਇੱਕੋ ਹੀ ਬਚਨ ਹੱਥ ਜੋੜ ਕੇ ਕਿਹਾ, ਪਾਤਸ਼ਾਹ ਜਿੰਨੀ ਕੁ ਲੰਘਣੀ ਸੀ ਤੁਹਾਡੇ ਹੁਕਮ 'ਚ ਲੰਘ ਗਈ ਹੈ, ਜਿੰਨੀ ਬਾਕੀ ਉਹ ਵੀ ਤੁਹਾਡੇ ਹੁਕਮ ਵਿੱਚ ਹੈ। ਜਦੋਂ ਕੋਈ ਸਿੱਖ ਗੁਰੂ ਦੇ ਹੁਕਮ ਨੂੰ ਬੁੱਝਦਾ, ਪਰ ਇਹ ਬੁੱਝਣਾ ਉਦੋਂ ਵਰਤਦਾ ਜਦੋਂ ਆਪਾਂ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨੀਏ। ਜੇ ਮਨ ਵਿੱਚ ਆਪਾਂ ਤਰਕ ਕਰਨ ਲੱਗ ਪਏ, ਫਿਰ ਗੁਰੂ ਨੂੰ ਬੁੱਝਿਆ ਨਹੀਂ ਜਾ ਸਕਦਾ। ਕਰੋੜਾਂ ਲੋਕ ਮੱਥਾ ਟੇਕਦੇ ਨੇ, ਗੁਰੂ ਦੇ ਦਰ ਤੋਂ ਮੁੜ ਜਾਂਦੇ ਨੇ। ਇਹ ਸਿਰਫ ਗੁਰੂ ਦਾ ਦਰ ਹੈ। ਘਰ ਵਿੱਚ ਪ੍ਰਵੇਸ਼ ਕਰਨ ਵਾਸਤੇ ਤੈਨੂੰ ਹੁਕਮ ਬੁੱਝਣਾ ਪੈਣਾ। ਅੱਜ ਮਹਾਰਾਜ ਬਖਸ਼ਿਸ਼ ਕਿਰਪਾ ਕਰ ਰਹੇ ਹਨ।
ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ।
ਜੋ ਗੁਰੂ ਦਾ ਸੇਵਕ ਹੈ ਉਹ ਸੱਚੀ ਸਿਫਤ ਨਾਲ ਮਨ ਜੋੜਦਾ, ਸੱਚੀ ਸਿਫਤ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ, ਉੱਠਦਿਆਂ ਬਹਿੰਦਿਆਂ ਪਰਮਾਤਮਾ ਦੇ ਨਾਮ ਦੀ ਸਿਫਤ ਕਰਦਾ ਹੈ।
ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿੱਚ ਹੋ ਜਾਏ।
ਉਸ ਜਪਣ ਵਾਲੇ ਸਿੱਖ ਦੇ ਅੰਦਰੋਂ ਹਉਮੈ ਗਵਾਚ ਜਾਂਦੀ ਹੈ, ਅਹੰਕਾਰ ਨਿਕਲ ਜਾਂਦਾ। ਉਹ ਹਰ ਹੁਕਮ ਨੂੰ ਗੁਰੂ ਦਾ ਹੁਕਮ ਮੰਨਦਾ, ਸਿੱਖ ਦੀ ਜ਼ੁਬਾਨ ਤੋਂ ਨਿਕਲਿਆ ਬੋਲ ਵੀ ਉਹਨੂੰ ਗੁਰੂ ਦਾ ਲੱਗਣ ਲੱਗ ਪੈਂਦਾ। ਫਿਰ ਮਹਾਰਾਜ ਨੇ ਕਿਹਾ, ਇਸ ਤਰ੍ਹਾਂ ਉਸ ਸਿੱਖ ਦਾ ਜੀਵਨ ਵੀ ਸਚਿਆਰ ਹੋ ਜਾਂਦਾ, ਉਹ ਸੱਚੀ ਬਾਣੀ ਨਾਲ ਜੁੜ ਕੇ ਸੱਚਾ ਹੋ ਜਾਂਦਾ ਹੈ।
ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ।
ਉਹਨੂੰ ਇੱਕ ਗੱਲ ਸੁਰਤੀ ਵਿੱਚ ਸਮਝ ਆਉਂਦੀ ਹੈ, ਆਪੇ ਉਹ ਸੱਚੇ ਦਾਤੇ ਦੇ ਹੁਕਮ ਵਿੱਚ ਕਰਮ ਹੋ ਰਹੇ ਨੇ, ਆਪੇ ਉਹਨੇ ਸ਼ਬਦ ਨਾਲ ਜੋੜਿਆ, ਆਪੇ ਉਹਨੇ ਸੁਣਾਇਆ, ਉਹ ਸਭ ਕੁਝ ਉਹਦੇ ਹੁਕਮ ਵਿੱਚ ਟਿਕਦਾ। ਇੱਕ ਖਿੰਨ ਮਾਤਰ ਕਰਮ ਨੂੰ ਵੀ ਆਪਣੇ ਉੱਤੇ ਨਹੀਂ ਲੈਂਦਾ। ਜਦੋਂ ਕੋਈ ਆਪਣਾ ਕਰਮ ਆਪਣੇ 'ਤੇ ਲੈ ਲੈ ਕੇ ਮੈਂ ਕੀਤਾ, ਸੁਰਤੀ ਮੈਂ ਵਿੱਚ ਆਉਣ ਦੀ ਦੇਰ ਹੈ, ਬੰਦਾ ਪਾਪੀ ਹੋ ਜਾਏਗਾ। ਖਿਆਲ ਕਰਿਓ, ਉਦਾਹਰਨ ਦੂਜੇ ਧਰਮਾਂ 'ਚੋਂ ਵੀ ਲੈ ਲੈਣੀ ਚਾਹੀਦੀ ਹੈ। ਮਹਾਂਭਾਰਤ ਦੀ ਜੰਗ ਲਗਾਤਾਰ ਚੱਲੀ, ਕਹਿੰਦੇ ਹਨ 18 ਦੀ ਉਸ ਕੁਰਸ਼ੇਤਰ ਦੀ ਧਰਤੀ 'ਤੇ ਜੰਗ ਵਿੱਚ ਅਰਜੁਨ ਨੇ ਲੱਖਾਂ ਬੰਦੇ ਮਾਰੇ, ਇੱਕ ਦਿਨ ਹਥਿਆਰ ਸੁੱਟ ਦਿੱਤੇ ਅਤੇ ਕਹਿਣ ਲੱਗੇ ਸ਼੍ਰੀ ਕ੍ਰਿਸ਼ਨ ਨੂੰ, ਕਹਿਣ ਲੱਗੇ ਮੈਂ ਹੁਣ ਕਿਸੇ ਬੰਦੇ ਨੂੰ ਨਹੀਂ ਮਾਰਾਂਗਾ, ਮੇਰੇ ਸਕੇ ਨੇ, ਮੈਂ ਲੱਖਾਂ ਬੰਦੇ ਨਾਲ ਹੱਥਾਂ ਨਾਲ ਮਾਰ ਦਿੱਤੇ, ਹੁਣ ਮੇਰੇ ਤੋਂ ਬੰਦੇ ਮਾਰੇ ਨਹੀਂ ਜਾਣੇ, ਹੁਣ ਮੈਂ ਤੀਰ ਨਹੀਂ ਚਲਾਵਾਂਗਾ। ਕਹਿਣ ਲੱਗੇ ਕ੍ਰਿਸ਼ਨ ਨੇ ਫਿਰ ਇੱਕ ਗੱਲ ਕਹੀ, ਅਰਜਨ ਤੂੰ ਪਾਪੀ ਹੋ ਗਿਆ। ਉਹਨੇ ਕਿਹਾ, ਮਹਾਰਾਜ ਇਹ ਬੜੀ ਚੰਗੀ ਗੱਲ ਹੈ, 17 ਹੋ ਗਏ ਨੇ ਮੇਰੇ ਕੋਲੋਂ ਬੰਦੇ ਮਰਵਾਉਂਦੇ, ਤੁਸੀਂ ਮੇਰੇ ਹਰ ਰਾਤੀ ਹੋ, ਰੱਥ ਚਲਾਉਂਦੇ ਹੋ ਅਤੇ ਮੈਨੂੰ ਉਪਦੇਸ਼ ਦਿੰਦੇ ਹੋ, 17 ਹੋ ਗਏ ਇਸ ਜੰਗ ਵਿੱਚ, ਮੈਂ ਸੈਂਕੜੇ ਹਜ਼ਾਰਾਂ ਲੱਖਾਂ ਬੰਦੇ ਮਾਰ ਦਿੱਤੇ, ਉਦੋਂ ਮੈਂ ਪਾਪੀ ਨਹੀਂ ਹੋਇਆ, ਅੱਜ ਮੈਂ ਮਾਰਨ ਤੋਂ ਇਨਕਾਰ ਕੀਤਾ ਪਾਪੀ ਹੋ ਗਿਆ। ਅਤੇ ਸ਼੍ਰੀ ਕ੍ਰਿਸ਼ਨ ਨੇ ਕਿਹਾ ਸੀ, ਅਰਜਨ 17 ਤੂੰ ਹੁਕਮ ਮੰਨ ਕੇ ਤੀਰ ਚਲਾ ਰਿਹਾ ਸੀ, ਅੱਜ ਤੂੰ ਕਹਿ ਰਿਹਾ ਮੈਂ ਨਹੀਂ ਮਾਰਾਂਗਾ, ਤੇਰੇ ਅੰਦਰ ਮੈਂ ਆਉਣ ਦੀ ਦੇਰ ਹੈ, ਤੂੰ ਪਾਪੀ ਹੋ ਗਿਆ, ਕਿਉਂਕਿ ਤੇਰੀ ਕੀ ਤਾਕਤ ਹੈ, ਤੂੰ ਲੱਖਾਂ ਬੰਦੇ ਮਾਰ ਸਕੇ, ਇਹ ਪਾਪ ਮਿਟਾਉਣ ਵਾਸਤੇ ਉਸ ਰੱਬ ਦੀ ਕਲਾ ਹੈ, ਉਹਨੇ ਤੈਨੂੰ ਜ਼ਿੰਮੇਵਾਰੀ ਦਿੱਤੀ ਹੈ। ਇਹ ਇਸ ਮਹਾਂਭਾਰਤ ਦੇ ਅਰਜਨ, ਰੱਬ ਚਾਹੇ ਤੇ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਤੇਰੇ ਵਰਗੀ ਤਾਕਤ ਦੇ ਦੇ, ਇਹ ਪਰਮਾਤਮਾ ਦੇ ਹੱਥ ਹੈ, ਉਹਦੀਆਂ ਵਡਿਆਈਆਂ ਨੇ, ਕੱਲਾ ਤੂੰ ਨਹੀਂ ਕਿ ਪਾਣੀ ਵਿੱਚ ਮੱਛੀ ਦੀ ਅੱਖ ਦਾ ਨਿਸ਼ਾਨਾ ਲਾ ਦੇ, ਰੱਬ ਚਾਹੇ ਤੇ ਤੇਰੇ ਵਰਗੇ ਹਜ਼ਾਰਾਂ ਯੋਧੇ ਪੈਦਾ ਕਰ ਦੇ, ਜਦੋਂ ਤੂੰ ਮੈਂ ਵਿੱਚ ਆ ਗਿਆ ਹੁਣ ਪਾਪੀ ਹੋ ਗਿਆ। ਕਹਿਣ ਤੋਂ ਭਾਵ ਜਦੋਂ ਕਿਸੇ ਕਰਮ ਵਿੱਚ ਹੋਵੇ ਮੈਂ ਕੀਤਾ, ਉਦੋਂ ਉਹਦਾ ਦੋਸ਼ ਸਾਨੂੰ ਹੈ। ਹਜ਼ੂਰ ਨੇ ਕਿਹਾ, ਗੁਰੂ ਇਹ ਸੋਝੀ ਦਿੰਦਾ, ਹਰ ਕਰਮ 'ਤੇ ਸਿੱਖ ਕਹਿੰਦਾ ਉਹ ਆਪ ਹੀ ਕਰਾਉਂਦਾ, ਉਹ ਪਰਮਾਤਮਾ ਦਾਤੇ ਨਾਲ ਜੁੜਿਆ ਰਹਿੰਦਾ ਹੈ।
ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ।
ਇਸ ਤਰ੍ਹਾਂ ਗੁਰੂ ਦੇ ਰਾਹੀਂ ਚੱਲਣ ਵਾਲਾ ਜੋ ਜੀਵ ਸਿੱਖ ਹੈ ਉਹ ਗੁਰੂ ਦੇ ਦਿੱਤੇ ਉਪਦੇਸ਼ ਦੀ ਘਾਲਣਾ ਕਰਦਾ, ਉਹਨੂੰ ਕਮਾਉਂਦਾ ਖੱਟਦਾ ਹੈ, ਫਿਰ ਦੂਜਿਆਂ ਨੂੰ ਜਪਾਉਂਦਾ, ਉਹ ਆਪ ਜਪੈ ਅਵਰੈ ਨਾਮ ਜਪਾਵੇ ਵਾਲਾ ਜੀਵਨ ਰੱਖਦਾ ਹੈ।
ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ।
ਸਦਾ ਅਲਿਪਤ ਰਹਿੰਦਾ, ਸੰਸਾਰ ਵਿੱਚ ਰਹਿੰਦਾ ਪਰ ਲੇਪ ਨਹੀਂ ਲੱਗਦਾ, ਕਿਉਂਕਿ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਹ ਸਹਿ ਸੁਭਾਅ ਵਿੱਚ ਟਿਕਿਆ ਰਹਿੰਦਾ, ਬਿਲਕੁਲ ਇਸ ਤਰ੍ਹਾਂ ਨਿਰਲੇਪ ਜਿਵੇਂ ਚਿੱਕੜ ਵਿੱਚ ਰਹਿੰਦਿਆਂ ਕਵਲ ਦਾ ਫੁੱਲ ਹੈ, ਇਸ ਤਰ੍ਹਾਂ ਉਹ ਹੋ ਜਾਂਦਾ। ਇੱਕ ਚੀਜ਼ ਖਿਆਲ ਵਿੱਚ ਰੱਖਿਓ, ਭਾਈ ਗੁਰਦਾਸ ਸਾਹਿਬ ਨੇ ਐਗਜ਼ੈਂਪਲ ਉਦਾਹਰਨ ਦਿੱਤੀ ਹੈ, ਕਾਗਜ਼ ਦੀ ਕੋਈ ਤਾਕਤ ਨਹੀਂ, ਪਾਣੀ ਵਿੱਚ ਪਾਓ ਗਲ ਜਾਂਦਾ, ਪਰ ਕਾਗਜ਼ ਨੂੰ ਘਿਓ ਦਾ ਥਿੰਦਾ ਲਾ ਦਿਓ, ਪਾਣੀ ਵਿੱਚ ਡੋਬ ਦਿਓ, ਗਲਦਾ ਨਹੀਂ। ਗੁਰੂ ਨੇ ਉਪਦੇਸ਼ ਦਿੱਤਾ, ਉੱਠਦਿਆਂ ਸਾਰ ਪਹਿਲਾਂ ਪਰਮਾਤਮਾ ਦਾ ਕੁਝ ਪਲ ਨਾਮ ਜਪ ਲਈ, ਇਹ ਤਨ ਮਨ ਜੀਓ ਪਿੰਡ ਸਭ ਕੁਝ ਰੱਬ ਨੇ ਦਿੱਤਾ, ਪਹਿਲਾਂ ਉਹਦਾ ਧਿਆਨ ਧਰ ਕੇ ਸ਼ੁਕਰ ਕਰੀ, ਉਹਦੇ ਸ਼ਬਦ ਦਾ ਮਨ ਨੂੰ ਥਿੰਦਾ ਲੱਗ ਜਾਏਗਾ, ਜਾਂ ਸਾਰਾ ਦਿਨ ਤੇਰਾ ਮਨ ਸੰਸਾਰ ਵਿੱਚ ਨਹੀਂ ਗਲੇਗਾ, ਰਹੇਗਾ ਤੂੰ ਇਹਦੇ ਵਿੱਚ ਪਰ ਅਲਿਪਤ ਰਹੇਗਾ। ਅੱਜ ਮਹਾਰਾਜ ਨੇ ਕਿਹਾ ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਸਿੱਖ ਸਹਿਜ ਸੁਭਾਅ ਵਿੱਚ ਰਹਿੰਦਾ ਹੈ।
ਮਨਮੁਖ ਸਦ ਹੀ ਕੂੜੋ ਬੋਲੇ ਬਿਖ ਬੀਜੈ ਬਿਖ ਖਾਏ।
ਸਿੱਖ ਦਾ ਜੀਵਨ ਸਰਲ ਰਹਿੰਦਾ, ਜੋ ਸਹਿ ਸੁਭਾਏ ਹੈ ਉਹ ਕਰਮ ਕਰਦਾ, ਰੱਬ ਉੱਤੇ ਛੱਡ ਕੇ ਤੁਰਦਾ, ਆਪਣੇ ਉੱਤੇ ਭਾਰ ਨਹੀਂ ਲੈਂਦਾ, ਬਿਲਕੁਲ ਜੋ ਸਰਲ ਗੱਲਬਾਤ ਹੈ ਉਹ ਚੱਲਦੀ। ਮਨਮੁਖ ਜਿਹੜਾ ਉਹਦੇ ਉਲਟ ਕੂੜ ਬੋਲਦਾ, ਉੱਠਦਿਆਂ ਸਾਰ ਝੂਠ ਤੋਂ ਕੰਮ ਸ਼ੁਰੂ ਕਰਦਾ, ਉੱਠਦਿਆਂ ਸਾਰ ਮੋਬਾਈਲ ਚੁੱਕ ਕੇ ਝੂਠ ਵੇਖਦਾ, ਝੂਠ ਬੋਲਦਾ, ਝੂਠ ਕਰਦਾ, ਉਹਦਾ ਪੂਰਾ ਦਿਨ ਜੀਵਨ ਭਾਰ ਵਿੱਚ ਡੁੱਬਿਆ ਰਹਿੰਦਾ ਹੈ।
ਜਮਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਨ ਛਡਾਏ।
ਤਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਉਹ ਬਿਖ ਜ਼ਹਿਰ ਬੀਜਣ ਵਾਲੇ ਖਾਣ ਵਾਲੇ ਮਨਮੁਖ ਜਮਾਂ ਦੇ ਵਸ ਪੈ ਜਾਂਦੇ ਹਨ, ਕਾਲ ਵਿੱਚ ਵੱਧੇ ਜਾਂਦੇ ਹਨ। ਦੱਸੋ ਉਹਨਾਂ ਨੂੰ ਗੁਰੂ ਤੋਂ ਬਗੈਰ ਕੌਣ ਛਡਾਵੇ? ਕੋਈ ਗੁਰੂ ਤੋਂ ਬਗੈਰ ਨਹੀਂ ਛਡਾ ਸਕਦਾ।
ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ ਬੁਝਾਏ।
ਕਹਿੰਦੇ ਹਨ ਗੁਰੂ ਹੀ ਆਪ ਕਿਰਪਾ ਕਰਕੇ ਸਿੱਖ ਨੂੰ ਬੁਝਾਉਂਦਾ, ਭਾਵ ਸਮਝ ਦਿੰਦਾ, ਸੋਝੀ ਦਿੰਦਾ, ਅਕਲ ਦਿੰਦਾ, ਔਰ ਗੁਰੂ ਹੀ ਸੱਚਾ ਤੀਰਥ ਹੈ ਜਿੱਥੇ ਸਿੱਖ ਇਸ਼ਨਾਨ ਕਰਦਾ ਹੈ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਏ।
ਗੁਰੂ ਵਿੱਚੋਂ ਹੀ 68 ਤੀਰਥ ਸਿੱਖ ਨੂੰ ਪ੍ਰਾਪਤ ਹੁੰਦੇ ਨੇ, ਗੁਰੂ ਹੀ ਸਿੱਖ ਵਾਸਤੇ 68 ਤੀਰਥ ਹੈ, ਉੱਥੇ ਸਿੱਖ ਇਸ਼ਨਾਨ ਕਰਦਾ ਆਪਣੀ ਸੁਰਤੀ ਦਾ, ਗੁਰੂ ਦੇ ਸ਼ਬਦ ਵਿੱਚ ਸੁਰਤੀ ਦਾ ਇਸ਼ਨਾਨ ਹੁੰਦਾ, ਉਹਨੂੰ 68 ਤੀਰਥਾਂ ਦਾ ਉੱਥੇ ਫਲ ਮਿਲ ਜਾਂਦਾ, ਕਿਉਂਕਿ ਗੁਰੂ ਉਹਦੀ ਸੁਰਤੀ ਨੂੰ ਸਮਝਾ ਦਿੰਦਾ। 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ, ਕਿਸੇ ਜੀਵ ਉੱਤੇ ਦਇਆ ਕਰੀ ਜਾਂ 68 ਤੀਰਥਾਂ ਦਾ ਤੈਨੂੰ ਪੁੰਨ ਮਿਲ ਜਾਏਗਾ। ਜਦੋਂ ਸੁਰਤੀ ਦੇ ਅੰਦਰ ਇਹ ਚੀਜ਼ ਵਸਦੀ ਹੈ, ਸ਼ਬਦ ਦੇ ਅੰਦਰ ਸੁਰਤ ਇਸ਼ਨਾਨ ਕਰਦੀ ਹੈ, ਇਸ ਤਰ੍ਹਾਂ ਗੁਰੂ 68 ਤੀਰਥ 68 ਤੀਰਥ ਹੈ, ਸੁਰਤ ਉਹਦੇ ਵਿੱਚ ਇਸ਼ਨਾਨ ਕਰਦੀ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨਾ ਲਾਏ।
ਕਹਿੰਦੇ ਹਨ ਗੁਰੂ ਦਾ ਉਪਦੇਸ਼ ਗੁਰੂ ਦਾ ਸ਼ਬਦ ਨਿਰਮਲ ਹੈ, ਜਪਣ ਵਾਲੇ ਨੂੰ ਵੀ ਨਿਰਮਲ ਕਰ ਦਿੰਦਾ, ਫਿਰ ਉਹ ਜਪਣ ਵਾਲਾ ਜਦੋਂ ਕਿਸੇ ਦੂਜੇ ਨੂੰ ਜਪਾਉਂਦਾ, ਜਦੋਂ ਜਪਣ ਵਾਲਾ ਕਿਸੇ ਦੂਜੇ ਕੋਲ ਬਹਿੰਦਾ ਉਹਨੂੰ ਵੀ ਨਿਰਮਲ ਕਰ ਦਿੰਦਾ। ਸ਼ਬਦ ਖੁਦ ਨਿਰਮਲ ਹੈ, ਜਪਣ ਵਾਲੇ ਨੂੰ ਨਿਰਮਲ ਕਰਦਾ, ਜਿਹੜਾ ਜਪਦਾ ਉਹਨੂੰ ਮੈਲ ਨਹੀਂ ਲੱਗਦੀ।
ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ।
ਇਹ ਸੱਚੀ ਸਿਫਤ ਸਲਾਹ ਨਾਮ ਦਾ ਇਸ਼ਨਾਨ ਪੂਰੇ ਗੁਰੂ ਤੋਂ ਪ੍ਰਾਪਤ ਹੁੰਦਾ ਹੈ।
ਤਨ ਮਨ ਸਭ ਕਿਛ ਹਰ ਤਿਸ ਕੇ ਰਾਹ ਦੁਰਮਤ ਕਹਿਣ ਨਾ ਜਾਏ।
ਪਰ ਮਹਾਰਾਜ ਨੇ ਕਿਹਾ ਦੂਜੇ ਪਾਸੇ ਮਨਮੁਖ ਬੰਦੇ ਵੇਖੋ, ਇਹ ਤਨ ਮਨ ਸਭ ਕੁਛ ਉਸ ਪਰਮਾਤਮਾ ਦਾ ਦਿੱਤਾ, ਪਰ ਭੈੜੀ ਮਤ ਵਾਲੇ ਬੰਦੇ ਕਦੇ ਕਹਿੰਦੇ ਨਹੀਂ ਕਿ ਰੱਬ ਦਾ ਦਿੱਤਾ, ਉਹ ਅਹੰਕਾਰ ਵਿੱਚ ਰਹਿੰਦੇ ਨੇ। ਗੁਰੂ ਨੇ ਕਿੰਨਾ ਸਰਲ ਉਪਦੇਸ਼ ਦਿੱਤਾ, ਜਿਸ ਪਰਮਾਤਮਾ ਨੇ ਤੈਨੂੰ ਸੁੰਦਰ ਰੂਪ ਦਿੱਤਾ ਉਹਦਾ ਧਿਆਨ ਧਰ, ਜੇ ਪ੍ਰਸਾਦ ਤੇਰਾ ਸੁੰਦਰ ਰੂਪ ਉਸ ਪਰਮਾਤਮਾ ਵਾਹਿਗੁਰੂ ਦਾ ਸ਼ੁਕਰਾਨਾ ਕਰ ਜਿਹਨੇ ਘਰ ਦਿੱਤਾ, ਪਦਾਰਥ ਦਿੱਤੇ, ਬੱਚੇ ਦਿੱਤੇ, ਸਭ ਕੁਝ ਦਿੱਤਾ, ਉਹਦਾ ਸ਼ੁਕਰ ਕਰ, ਰਹਿ ਇਹਨਾਂ ਚੀਜ਼ਾਂ ਵਿੱਚ ਪਰ ਉਹਦੇ ਸ਼ੁਕਰਾਨੇ ਵਿੱਚ ਜੁੜ। ਮਹਾਰਾਜ ਨੇ ਕਿਹਾ ਇੱਕ ਦੁਰਮਤ ਭੈੜੀ ਮਤ ਵਾਲਾ ਮਨਮੁੱਖ ਹੈ, ਉਹਨੂੰ ਚੇਤੇ ਨਹੀਂ ਆਉਂਦਾ ਮੈਨੂੰ ਰੱਬ ਨੇ ਦਿੱਤਾ, ਉਹ ਮੇਰੀ ਮੇਰੀ ਕਰਕੇ ਅਹੰਕਾਰ ਵਿੱਚ ਮੈਲਾ ਰਹਿੰਦਾ ਹੈ।
ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚ ਹੋ ਜਾਏ।
ਇਸ ਤਰ੍ਹਾਂ ਫਿਰ ਸਤਿਗੁਰੂ ਕਿਰਪਾ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਨੂੰ ਹੁਕਮ ਦੀ ਸਮਝ ਆਉਂਦੀ ਹੈ ਉਹ ਨਿਰਮਲ ਹੋ ਜਾਂਦੇ ਨੇ, ਉਹਨਾਂ ਵਿੱਚੋਂ ਹਉਮੈ ਚਲੀ ਜਾਂਦੀ ਹੈ, ਉਹ ਕਿਸੇ ਚੀਜ਼ ਨੂੰ ਮੇਰਾ ਨਹੀਂ ਕਹਿੰਦੇ ਕਿ ਆਹ ਮੇਰਾ ਹੈ, ਮੇਰੀ ਵਜ੍ਹਾ ਨਾਲ ਬਣਿਆ, ਮੈਂ ਸਟਰਗਲ ਬੜਾ ਕੀਤਾ, ਮੈਂ ਸਟੱਡੀ ਬੜੀ ਕੀਤੀ, ਇਹ ਹਉਮੈ ਹੈ ਸਭ ਕੁਝ, ਪਰ ਇੱਕ ਗੁਰਸਿੱਖ ਦੇ ਜਪਣ ਵਾਲੇ ਦੇ ਅੰਦਰ ਇਹ ਮੈਲ ਨਹੀਂ ਆਉਂਦੀ।
ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਹੋ ਜਾਏ।
ਜਦੋਂ ਉਹ ਹੁਕਮ ਨੂੰ ਬੁੱਝ ਲੈਂਦਾ, ਗੁਰੂ ਦੀ ਕਿਰਪਾ ਬਖਸ਼ਿਸ਼ ਹੁਕਮ ਵਰਤਦਾ ਹੈ, ਫਿਰ ਉਹ ਮਨਮੁਖ ਬੰਦਾ ਦੁਰਮਤ ਮਹਿਲ ਵਾਲਾ ਵੀ ਨਿਰਮਲ ਹੋ ਸਕਦਾ, ਉਹਦੇ ਵਿੱਚੋਂ ਦੁਰਮਤ ਦੀ ਹਉਮੈ ਦੀ ਮਹਿਲ ਚਲੀ ਜਾਂਦੀ ਹੈ।
ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ।
ਕਿਉਂਕਿ ਗੁਰੂ ਦੀ ਸਿੱਖਿਆ ਨੂੰ ਸਹਿਜ ਵਿੱਚ ਉਹਨੇ ਚੱਕ ਲਿਆ, ਉਹਨੇ ਛਕ ਲਿਆ, ਉਹਨੇ ਆਪਣੇ ਜੀਵਨ ਵਿੱਚ ਧਾਰਨ ਕੀਤਾ, ਤ੍ਰਿਸ਼ਨਾ ਦੀ ਅੱਗ ਅੰਦਰੋਂ ਬੁੱਝ ਜਾਂਦੀ ਹੈ, ਉਹ ਬਿਲਕੁਲ ਟਿਕਾਓ ਵਿੱਚ ਆਉਂਦਾ ਹੈ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ।
ਇਸ ਤਰ੍ਹਾਂ ਫਿਰ ਗੁਰੂ ਦੇ ਸ਼ਬਦ ਵਿੱਚੋਂ ਰੱਤਿਆ ਜਾਂਦਾ, ਟਿਕ ਜਾਂਦਾ, ਸਹਿਜ ਵਿੱਚ ਮਸਤ ਹੋ ਜਾਂਦਾ, ਸਹਿਜ ਵਿੱਚ ਸਮਾ ਜਾਂਦਾ, ਉਹਦੇ ਅੰਦਰ ਫਿਰ ਕ੍ਰੋਧ ਈਰਖਾ ਤ੍ਰਿਸ਼ਨਾ ਦਵੈਸ਼ ਇਹ ਸਭ ਕੁਝ ਘਟਣ ਲੱਗ ਜਾਂਦਾ। ਜਿਵੇਂ ਜਿਵੇਂ ਕਿਸੇ ਰੋਗੀ ਨੂੰ ਦਵਾਈ ਲੱਗਦੀ ਹੈ ਉਹਦਾ ਰੋਗ ਘਟਦਾ, ਏਦਾਂ ਸੁਰਤ ਨਾਲ ਸ਼ਬਦ ਲੱਗਦਾ, ਫਿਰ ਸੁਰਤੀ ਦੀ ਮੈਲ ਰੋਗ ਘਟ ਜਾਂਦੇ ਹਨ।
ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਏ ਪਿਆਰੇ।
ਮਹਾਰਾਜ ਨੇ ਕਿਹਾ ਉਹਦੀ ਪਰਿਭਾਸ਼ਾ ਕੀ ਹੈ ਕਿ ਜਿਸ ਬੰਦੇ ਦਾ ਰੋਗ ਘਟ ਗਿਆ ਆਤਮਾ ਦੀ ਮੈਲ ਦਾ, ਜਿਹਦੇ ਮਾਨਸਿਕ ਤੌਰ 'ਤੇ ਰੋਗ ਘਟ ਗਏ ਨੇ, ਹਜ਼ੂਰ ਨੇ ਕਿਹਾ ਉਹ ਹਰ ਕਾ ਨਾਮ ਸਤ ਕਰ ਜਾਣੈ, ਰੱਬ ਦੇ ਨਾਮ ਨੂੰ ਸਤ ਕਰਕੇ ਜਾਣਦਾ, ਪਰਮਾਤਮਾ ਦਾ ਵਾਹਿਗੁਰੂ ਹੀ ਨਾਮ ਹੀ ਸੱਚ ਹੈ, ਉਹ ਸੱਚ ਨੂੰ ਜਪਦਾ, ਉਹਦੇ ਨਾਲ ਪਿਆਰ ਰੱਖਦਾ, ਆਪਣੇ ਪਿਆਰੇ ਪ੍ਰੀਤਮ ਦੇ ਨਾਮ ਸ਼ਬਦ ਨਾਲ ਪਿਆਰ ਪਾਉਂਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ ਸੱਚੈ ਨਾਏ ਪਿਆਰੇ।
ਗੁਰੂ ਦੀ ਕਿਰਪਾ ਨਾਲ ਉਹਦੇ ਭਾਣੇ ਵਿੱਚ ਤੁਰਦਾ, ਸੱਚੀ ਵਡਿਆਈ ਗੁਰ ਤੇ ਪਾਈ, ਫਿਰ ਉਹ ਸਮਝਦਾ ਜੋ ਕੁਝ ਮੈਨੂੰ ਮਿਲਿਆ ਇਹ ਗੁਰੂ ਤੋਂ ਪ੍ਰਾਪਤ ਹੋਇਆ, ਸੱਚੇ ਨਾਮ ਵਿੱਚੋਂ ਪਿਆਰ ਜੋੜਦਾ, ਉਸ ਆਪਣੇ ਪਿਆਰੇ ਪ੍ਰੀਤਮ ਦਾ ਸਦਾ ਸ਼ੁਕਰ ਕਰਦਾ ਹੈ।
ਏਕੋ ਸੱਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੇ।
ਤਾਂ ਮਹਾਰਾਜ ਬਖਸ਼ਿਸ਼ ਕਰਦੇ, ਏਕੋ ਸੱਚਾ ਸਭ ਮਹਿ ਵਰਤੈ, ਉਹਨੂੰ ਅਗਲੀ ਸੋਝੀ ਆਉਂਦੀ ਹੈ, ਰੱਬ ਸਾਰਿਆਂ ਵਿੱਚ ਵਰਤਦਾ, ਉਹ ਕਿਸੇ ਦੀ ਨਿੰਦਿਆ ਈਰਖਾ ਦੁਹੈਸ਼ ਨਹੀਂ ਕਰਦਾ, ਉਹ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਹਿੰਦਾ, ਉਹਨੂੰ ਸਮਝ ਆਉਂਦੀ ਸਭ ਵਿੱਚੋਂ ਵਰਤ ਰਿਹਾ। ਇਹ ਕੋਈ ਵਿਰਲੇ ਹਨ ਜੋ ਇਸ ਚੀਜ਼ ਦੀ ਵਿਚਾਰ ਕਰਦੇ ਨੇ ਕਿ ਰੱਬ ਸਾਰਿਆਂ ਵਿੱਚ ਵਰਤਦਾ ਹੈ।
ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ।
ਤਾਂ ਮਹਾਰਾਜ ਨੇ ਕਿਹਾ ਫਿਰ ਉਹ ਕਿਰਪਾ ਨਜ਼ਰ ਕਰਦਾ, ਆਪੇ ਰੱਬ ਉਹਨਾਂ ਨੂੰ ਬਖਸ਼ ਲੈਂਦਾ, ਆਪਣੇ ਨਾਲ ਮਿਲਦਾ, ਸੱਚੀ ਰੱਬ ਦੀ ਭਗਤੀ ਪਰਮਾਤਮਾ ਆਪ ਹੀ ਆਪਣੀ ਭਗਤੀ ਦੇ ਕੇ ਉਹਨਾਂ ਨੂੰ ਸਵਾਰ ਦਿੰਦਾ ਹੈ।
ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ।
ਕਹਿੰਦੇ ਹਨ ਫਿਰ ਉਸ ਗੁਰਮੁਖ ਨੂੰ ਜੋ ਵਿਰਲਿਆਂ ਵਿੱਚ ਆ ਜਾਂਦਾ, ਜਿੱਥੇ ਗੁਰੂ ਦੀ ਨਦਰ ਕਿਰਪਾ ਬਖਸ਼ਿਸ਼ ਹੁੰਦੀ ਹੈ, ਗੁਰੂ ਦੇ ਰਾਹੀਂ ਉਹਨੂੰ ਸੋਝੀ ਆਉਂਦੀ ਹੈ ਕਿ ਸਭ ਥਾਂ 'ਤੇ ਸੱਤ ਵਰਤਦਾ, ਧਰਤੀ 'ਤੇ ਵੀ, ਆਕਾਸ਼ 'ਤੇ ਵੀ, ਪਾਤਾਲ 'ਤੇ ਵੀ, ਤਿੰਨਾਂ ਭਵਨਾਂ ਵਿੱਚ ਸੱਤ ਸੱਚ ਸੱਚ ਵਰਤੈ, ਹਰ ਥਾਂ 'ਤੇ ਉਹਨੂੰ ਸੱਚ ਸੱਚ ਵਰਤਦਾ ਦਿਸਦਾ, ਰੱਬ ਤੋਂ ਬਗੈਰ ਕੁਝ ਵੀ ਨਜ਼ਰ ਨਹੀਂ ਆਉਂਦਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਗੁਰੂ ਦੇ ਰਾਹੀਂ ਇਹ ਬਖਸ਼ਿਸ਼ ਹੁੰਦੀ ਹੈ।
ਜੰਮਨੇ ਮਰਨਾ ਹੁਕਮੋ ਵਰਤੈ ਗੁਰਮੁਖੀ ਆਪ ਪਛਾਣੈ।
ਗੁਰੂ ਦੀ ਕਿਰਪਾ ਦੇ ਨਾਲ ਇਹ ਪਛਾਣ ਸੋਝੀ ਆਉਂਦੀ ਹੈ ਕਿ ਜਨਮ ਮਰਨ ਉਹਦੇ ਹੁਕਮ ਵਿੱਚ ਹੁੰਦਾ ਹੈ, ਆਤਮਕ ਜੀਵਨ ਤੌਰ 'ਤੇ ਉਹ ਫਿਰ ਜਨਮ ਲੈ ਲੈਂਦਾ ਹੈ।
ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਫਲ ਪਾਏ।
ਅਖੀਰ ਮਹਾਰਾਜ ਨੇ ਬਖਸ਼ਿਸ਼ ਕੀਤੀ, ਜੋ ਨਾਮ ਧਿਆਉਂਦੇ ਨੇ, ਪਰਮਾਤਮਾ ਵਾਹਿਗੁਰੂ ਨੂੰ ਸਿਮਰਦੇ ਨੇ, ਉਹਦੇ ਸ਼ੁਕਰਗੁਜ਼ਾਰ ਰਹਿੰਦੇ ਨੇ, ਆਪਣੇ ਕਰਮਾਂ ਦੀ ਹਉਮੈ ਨਹੀਂ ਕਰਦੇ, ਉਹ ਸਤਿਗੁਰ ਨੂੰ ਪਾ ਜਾਂਦੇ ਹਨ, ਫਿਰ ਉਹਨਾਂ ਨੂੰ ਮਨ ਇੱਛੇ ਫਲ ਮਿਲਦੇ ਹਨ।
ਨਾਨਕ ਤਿਸ ਦਾ ਸਭ ਕੁਛ ਹੋਵੇ ਜੇ ਵਿੱਚੋਂ ਆਪ ਗਵਾਏ।
ਹਜ਼ੂਰ ਨੇ ਬਖਸ਼ਿਸ਼ ਕੀਤੀ, ਫਿਰ ਸਭ ਕੁਝ ਉਹਦਾ ਕੰਮ ਹੁੰਦਾ, ਉਹਦੇ ਸਾਰੇ ਕਾਰਜ ਰਾਸ ਹੁੰਦੇ ਨੇ, ਗੁਰੂ ਉਹਦੇ ਨਾਲ ਹਰ ਥਾਂ 'ਤੇ ਖੜਦਾ, ਉਹਦਾ ਲੋਕ ਸੁਖੀਆ ਪਰਲੋਕ ਸੁਹੇਲਾ ਹੁੰਦਾ। ਕਿਸ ਦਾ? ਜੇ ਵਿੱਚੋਂ ਆਪ ਗਵਾਏ। ਬਸ ਆਪਣੇ ਅੰਦਰੋਂ ਅਹੰਕਾਰ ਕਿਤੇ ਗੁਰੂ ਦੇ ਸ਼ਬਦ ਨਾਲ ਗੁਆਚ ਜਾਏ। ਸ਼ਬਦ ਜਪਣ ਦਾ ਭਾਵ ਹੀ ਇਹ ਹੈ, ਅੰਦਰੋਂ ਹਉਮੈ ਮਿਟ ਜਾਏ। ਜੇ ਉਹ ਚੀਜ਼ ਹਉਮੈ ਨਹੀਂ ਮਿਟੀ ਤਾਂ ਫਿਰ ਕੀਤਾ ਹੋਇਆ ਕਰਮ ਸਾਨੂੰ ਉਸ ਕਰਤਾਰ ਤੱਕ ਨਹੀਂ ਲੈ ਕੇ ਜਾਂਦਾ। ਇਹ ਸਭ ਕਾਸੇ ਦਾ ਪਰਪਜ਼ ਇਹੀ ਹੋਇਆ, ਕਿਸੇ ਤਰ੍ਹਾਂ ਹਉਮੈ ਮਿਟ ਜਾਏ, ਆਪੇ ਦੀ ਪਹਿਚਾਣ ਹੋਵੇ। ਹਜ਼ੂਰ ਨੇ ਕਿਹਾ ਫਿਰ ਉਹਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ। ਇੱਕ ਚੀਜ਼ ਪਿਆਰ ਨਾਲ ਸਮਝਿਓ, ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਕਿਹਾ ਜਦੋਂ ਨਿੱਕਾ ਜਿਹਾ ਬੱਚਾ ਖੇਡਦਿਆਂ ਖੇਡਦਿਆਂ ਸੱਪ ਪਕੜ ਲੈ ਨਾ, ਉਹਦੇ ਵਾਸਤੇ ਤਾਂ ਖਿਡਾਉਣੇ ਮਾਂ ਵੇਖ ਲਏ, ਜਾਂ ਫਿਰ ਬੱਚੇ ਦੇ ਹੱਥ ਕੋਈ ਤਿੱਖੀ ਕਰਦ ਆ ਜਾਏ ਅਤੇ ਮਾਂ ਰੌਲਾ ਨਹੀਂ ਪਾਉਂਦੀ। ਸਿਆਣੀ ਮਾਂ ਬਹੁਤ ਪਿਆਰ ਨਾਲ ਫੁਸਲਾ ਕੇ ਉਹਦੇ ਨੇੜੇ ਜਾਂਦੀ ਹੈ। ਉਹਨੂੰ ਪਤਾ ਜੇ ਮੈਂ ਥੋੜ੍ਹਾ ਰੌਲਾ ਪਾ ਕੇ ਗੁੱਸੇ ਨਾਲ ਕਰਦ ਖੋਈ ਇਹਦਾ ਹੱਥ ਵੱਢਿਆ ਜਾਏ। ਗੁੱਸੇ ਨਾਲ ਕੁਝ ਕਿਹਾ ਬੱਚਾ ਡਰ ਜਾਏਗਾ, ਡਰੇ ਹੋਏ ਬੱਚੇ 'ਤੇ ਸੱਪ ਹਮਲਾ ਕਰ ਦਏਗਾ। ਉਹ ਪਿਆਰ ਨਾਲ ਸਹਿਜੇ ਸਹਿਜੇ ਕੋਲ ਜਾਂਦੀ ਹੈ, ਉਹਦਾ ਪਿਆਰ ਨਾਲ ਹੱਥ ਛੜਾ ਕੇ ਉਹ ਤਿੱਖੀ ਖਤਰਨਾਕ ਚੀਜ਼ ਹੱਥੋਂ ਪਰਾਂ ਸੁਟਾ ਦਿੰਦੀ ਹੈ। ਇੱਦਾਂ ਗੁਰੂ ਕਰਦਾ, ਸਿੱਖ ਦਾ ਔਗਣ ਵੇਖ ਕੇ ਝਿੜਕਦਾ ਨਹੀਂ, ਉਹਨੂੰ ਪਿਆਰ ਨਾਲ ਸਹਿਜੇ ਸਹਿਜੇ ਸ਼ਬਦ ਨਾਲ ਜੋੜ ਕੇ ਥੋੜ੍ਹਾ ਥੋੜ੍ਹਾ ਦੁੱਖ ਦੇ ਕੇ ਕਈ ਵਾਰ ਆਪਣੇ ਨਾਲ ਜੋੜ ਲੈਂਦਾ, ਥੋੜ੍ਹਾ ਥੋੜ੍ਹਾ ਦੁੱਖ ਦੇ। ਇਹ ਨਹੀਂ ਕਿ ਉਹਨੂੰ ਰੱਦ ਕਰਕੇ ਪਰਾਂ ਸੁੱਟ ਦਿੰਦਾ। ਸਿੱਖ ਨਾਲ ਗੁਰੂ ਪਿਆਰ ਕਰਦਾ, ਸਿੱਖ ਨਾਲੋਂ ਵੱਧ ਕਿਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਈ ਗੁਣਾ ਜ਼ਿਆਦਾ ਸਿੱਖ ਨੂੰ ਪਿਆਰ ਕਰਦੇ ਨੇ। ਸਿੱਖਾ ਤੂੰ ਇੱਕ ਕਦਮ ਤੁਰਦਾ, ਗੁਰੂ ਕਰੋੜਾਂ ਕਦਮ ਅੱਗੇ ਤੇਰੇ ਨਾਲ ਪਿਆਰ ਕਰਦਾ। ਸ਼੍ਰੀ ਮਾਨ ਭਾਈ ਗੁਰਦਾਸ ਜੀ ਨੇ ਕਿਹਾ ਜੈਸੇ ਕਰ ਸਰਪ ਗਹਿਤ ਸੁੱਤ ਪੇਖ ਮਾਤਾ ਕਹੇ ਨਾ ਪੁਕਾਰ ਫੁਸਲਾਏ ਔਰ ਮੰਡ ਹੈ। ਰੌਲਾ ਨਹੀਂ ਪਾਉਂਦੀ, ਪਿਆਰ ਨਾਲ ਉਹਦੇ ਹੱਥ 'ਚੋਂ ਚੀਜ਼ ਛਡਾਉਂਦੀ ਹੈ। ਜੈਸੇ ਬੈਦ ਰੋਗੀ ਪ੍ਰਤ ਕਹਿਤ ਨਾ ਵਿਸਥਾਰ ਬਿਰਥਾ। ਕਿਸੇ ਡਾਕਟਰ ਨੂੰ ਪਤਾ ਲੱਗ ਜਾਏ ਇਹਨੂੰ ਭਿਆਨਕ ਰੋਗ ਹੈ, ਉਹ ਰੋਗੀ ਨੂੰ ਨਹੀਂ ਦੱਸਦਾ। ਕਿਉਂ? ਉਹ ਸਮੇਂ ਤੋਂ ਪਹਿਲਾਂ ਮਰ ਜਾਏਗਾ ਡਰ ਕੇ, ਡਰੇਗਾ ਅਤੇ ਆਤਮਕ ਬਲ ਹਾਰ ਜਾਏਗਾ, ਰੋਗ ਉੱਤੇ ਹਾਵੀ ਹੋ ਜਾਏਗਾ। ਉਹ ਕਹਿੰਦਾ ਕੁਝ ਨਹੀਂ ਹੈ, ਹਟ ਜਾਣਾ। ਉਹ ਦਵਾਈ ਸਹਿਜੇ ਸਹਿਜੇ ਦੇ ਕੇ ਸੰਜਮ ਸੇ ਔਖਦ ਖਵਾਏ ਰੋਗ ਡੰਡ ਹੈ। ਹੌਲੀ ਹੌਲੀ ਦਵਾਈ ਦੇ ਕੇ ਸੰਜਮ ਰਖਾ ਕੇ ਉਹਦਾ ਰੋਗ ਹਟਾਉਂਦਾ, ਡਰਾਉਂਦਾ ਨਹੀਂ ਉਹਨੂੰ। ਜੈਸੇ ਭੂਲ ਚੂਕ ਚਟੀਆ ਕੀ ਨਾ ਵਿਚਾਰ ਹੈ ਪੰਧਾ। ਜਿਹੜਾ ਮਾਸਟਰ ਹੈ ਉਹ ਬੱਚੇ ਦੀਆਂ ਭੁੱਲਾਂ ਗਲਤੀਆਂ ਸ਼ਰਾਰਤਾਂ ਵਿਚਾਰ ਕੇ ਸਕੂਲੋਂ ਨਹੀਂ ਕੱਢਦਾ, ਉਹਨੂੰ ਉਹਨੂੰ ਪਿਆਰ ਨਾਲ ਸਮਝਾਉਂਦਾ। ਕਹਿ ਕਹਿ ਸਿੱਖਿਅਤ ਮੂਰਖਤ ਮਤ ਮੰਡ ਹੈ, ਉਹਨੂੰ ਸਿੱਖਿਆ ਦੇ ਕੇ ਉਹਦੀ ਮਤ ਜਿਹੜੀ ਉਹ ਸਹੀ ਕਰਦਾ। ਅਖੀਰ 'ਤੇ ਭਾਈ ਗੁਰਦਾਸ ਜੀ ਨੇ ਕਿਹਾ ਤੈਸੇ ਪੇਖ ਔਗਣ ਨਾ ਕਹੇ ਸਤਿਗੁਰ ਕਾਹੂ। ਸਿੱਖ ਦੇ ਔਗਣ ਵੇਖ ਕੇ ਗੁਰੂ ਉਹਨੂੰ ਕੁਝ ਕਹਿੰਦਾ ਨਹੀਂ, ਭਾਵ ਉਹਨੂੰ ਰੱਦ ਕਰਕੇ ਬਾਹਰ ਨਹੀਂ ਕੱਢਦਾ, ਉਹਨੂੰ ਸਹਿਜੇ ਸਹਿਜੇ ਸਮਝਾਉਂਦਾ। ਸਿੱਖ ਨੂੰ ਰਸਤੇ 'ਤੇ ਲਿਆਉਣ ਲਈ ਕਈ ਵਾਰ ਦੁੱਖ ਦਿੰਦਾ, ਕਈ ਵਾਰ ਕੋਈ ਕੰਮ ਰੋਕ ਦਿੰਦਾ, ਉਸ ਦੁੱਖ ਦੇ ਰਾਹੀਂ ਉਹਨੂੰ ਮੋੜਦਾ। ਕਿਉਂਕਿ ਦੁੱਖ ਦਾਰੂ ਸੁੱਖ ਰੋਗ ਪਇਆ, ਫਿਰ ਸਿੱਖ ਦਾ ਜੀਵਨ ਗੁਰੂ ਵੱਲ ਮੁੜਦਾ। ਅਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਤੈਸੇ ਪੇਖ ਔਗਣ ਨਾ ਕਹੇ ਸਤਿਗੁਰ ਕਾਹੂ। ਅਤੇ ਫਿਰ ਗੁਰੂ ਕੀ ਕਰਦਾ, ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ, ਸਹਿਜੇ ਸਹਿਜੇ ਪੂਰਨ ਗਿਆਨ ਉਸ ਸਿੱਖ ਦੇ ਅੰਦਰ ਗੁਰੂ ਟਿਕਾ ਦਿੰਦਾ। ਪਰ ਸ਼ਰਤ ਹੈ ਸਿੱਖ ਗੁਰੂ 'ਤੇ ਵਿਸ਼ਵਾਸ ਰੱਖੇ। ਇੱਕ ਬੇਨਤੀ ਪਿਆਰ ਨਾਲ ਸਮਝੋ ਸਿੱਖੋ, ਅੱਜ ਇੱਕੋ ਚੀਜ਼ ਦੀ ਕਮੀ ਹੈ, ਪ੍ਰਚਾਰ ਦੀ ਕੋਈ ਕਮੀ ਨਹੀਂ, ਸਿੱਖ ਕੌਮ ਕੋਲ ਪਦਾਰਥ ਪੈਸੇ ਦੀ ਕੋਈ ਕਮੀ ਨਹੀਂ, ਇੱਕੋ ਚੀਜ਼ ਦੀ ਕਮੀ ਹੈ, ਧਰਮ ਮੰਨਣ ਵਾਲਿਆਂ ਦੇ ਅੰਦਰ ਪਿਆਰ ਘੱਟ ਗਿਆ ਅਤੇ ਗੁਰੂ 'ਤੇ ਵਿਸ਼ਵਾਸ ਘੱਟ ਗਿਆ। ਸਿੱਖਾ ਵਿਸ਼ਵਾਸ ਰੱਖ। ਇੱਕ ਛੋਟੀ ਜਿਹੀ ਐਗਜ਼ਾਮਪਲ ਤੁਸੀਂ ਇਤਿਹਾਸ 'ਚੋਂ ਜਾਣਦੇ ਹੋ। ਬ੍ਰਾਹਮਣ ਨੇ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪੁਕਾਰ ਕੀਤੀ, ਮੇਰੀ ਬੱਚੀ ਦਾ ਡੋਲਾ ਖੋਲਿਆ। ਉਹਦੇ ਪਿੰਡ ਵਾਲਿਆਂ ਕਿਹਾ ਬਾਬਾ ਤੇਰੀ ਬੱਚੀ ਦਾ ਡੋਲਾ ਕਿਹਨੇ ਖੋਇਆ? ਉਹਨੇ ਕਿਹਾ ਉਸਮਾਨ ਖਾਨ ਨੇ। ਅਤੇ ਸੁਣਨ ਵਾਲਿਆਂ ਕਿਹਾ ਮਿੱਟੀ ਪਾ ਦਿਓ ਇਸ ਗੱਲ 'ਤੇ, ਉਸਮਾਨ ਖਾਨ ਬੜੀ ਵੱਡੀ ਤਾਕਤ ਹੈ, ਉਹ 12 ਕਿਲਿਆਂ ਦਾ ਮਾਲਕ ਹੈ, ਉਹਦੇ ਕੋਲ 12,000 ਪੈਦਲ ਘੋੜ ਸਵਾਰ ਫੌਜ ਹੈ, ਉਹਦੇ ਨਾਲ ਕੋਈ ਬੰਦਾ ਵੀ ਮੱਥਾ ਨਹੀਂ ਲਾ ਸਕਦਾ। ਰੋਂਦਾ ਰਿਹਾ, ਲੋਕ ਤਾਂ ਮਿੱਟੀ ਪਾ ਦੇਣਗੇ, ਪਿਓ ਜੀ ਨੇ ਧੀ ਹੱਥੇ ਪਾਲੀ ਹੈ, ਉਹਦੀ ਕੋਈ ਨੌਜਵਾਨ ਧੀ ਦਾ ਡੋਲਾ ਲੈ ਜਾਓ, ਕਿਵੇਂ ਸ਼ਾਂਤ ਬਹਿ ਜਾ। ਰੋ ਰਿਹਾ ਸੀ। ਕਿਸੇ ਨੇ ਸਲਾਹ ਦਿੱਤੀ, ਜਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ, ਖਾਲਸਾ ਜੁੜਿਆ ਵਿਸਾਖੀ ਕਰਕੇ, ਜੇ ਉਹਨਾਂ ਤੇਰੇ ਨਾਲ ਵਾਅਦਾ ਕੀਤਾ ਤੇਰੀ ਬੱਚੀ ਦੀ ਇੱਜ਼ਤ ਬਚ ਜਾਏਗੀ। ਆ ਗਿਆ, ਆ ਕੇ ਰੋਣ ਲੱਗਾ। ਅਜੇ ਆਸਾ ਦੀ ਵਾਰ ਦੇ ਭੋਗ ਪਏ ਸਨ, ਸਿੱਖ ਪ੍ਰਸ਼ਾਦ ਛੱਕ ਕੇ ਅਕਾਲ ਤਖਤ ਸਾਹਿਬ ਤੋਂ ਬਾਹਰ ਨਿਕਲ ਰਹੇ ਸਨ। ਰੋਣ ਦੀ ਆਵਾਜ਼ ਸੁਣੀ, ਬਜ਼ੁਰਗ ਸਰਦਾਰ ਹਰੀ ਸਿੰਘ ਭੰਗੀ ਨੇ ਪੁੱਛਿਆ, ਉਹ ਬਜ਼ੁਰਗ ਨੂੰ ਪੁੱਛੋ ਕਿਉਂ ਰੋਂਦਾ? ਜਾ ਕੇ ਸਿੱਖਾਂ ਪੁੱਛਿਆ, ਉਹਨੇ ਆਪਣੀ ਬਿਰਥਾ ਸੁਣਾਈ ਅਤੇ ਸਿੱਖਾਂ ਬਹਿ ਕੇ ਵਿਚਾਰ ਕਰਨ ਬਹਿ ਗਏ। ਪ੍ਰਕਰਮਾਂ ਦੇ ਕੰਢੇ ਸਾਰੇ ਖਾਲਸੇ ਪ੍ਰਕਰਮਾਂ ਦੇ ਕੰਢੇ ਬਹਿ ਗਏ। ਕਈਆਂ ਕਿਹਾ ਉਸਮਾਨ ਖਾਨ ਨਾ ਬਈ ਉਹਦੇ ਨਾਲ ਮੱਥਾ ਲਾਉਣਾ, 7 ਦਿਨ ਘੱਟੋ ਘੱਟ ਤਿਆਰੀ ਲਈ ਚਾਹੀਦੇ ਨੇ। ਉਹ ਬੜਾ ਤਾਕਤਵਰ ਬੰਦਾ ਹੈ, ਹਥਿਆਰ ਉਹਦੇ ਕੋਲ ਨੇ, ਉਹਦੇ ਕਿਲੇ ਵੱਡੇ ਨੇ, ਤਿਆਰੀ ਚਾਹੀਦੀ ਹੈ, ਇੰਝ ਕਿਵੇਂ ਹਮਲਾ ਹੋ ਸਕਦਾ, 7 ਦਿਨ ਦਾ ਸਮਾਂ ਚਾਹੀਦਾ। ਇੱਕ ਨੌਜਵਾਨ ਜੱਸਾ ਸਿੰਘ ਆਲੂ ਵਾਲੀਆਂ ਨੇ ਉੱਠ ਕੇ ਕਿਹਾ, ਖਾਲਸਾ ਜੀ 7 ਦਿਨ ਦਾ ਟਾਈਮ ਦਿਓਗੇ, ਬ੍ਰਾਹਮਣ ਦੀ ਬੱਚੀ ਦੀ ਇੱਜ਼ਤ ਨਹੀਂ ਬਚੇਗੀ, ਖਾਲਸੇ ਨੂੰ ਜੋ ਕਰਨਾ ਚਾਹੀਦਾ ਹੋਣੇ ਚਾਹੀਦਾ। ਤਾਂ ਖਾਲਸਾ ਆਪਸ ਵਿੱਚ ਕੁਝ ਕਹਿੰਦਾ ਤਿਆਰੀ ਕਰਨੀ ਚਾਹੀਦੀ ਹੈ, ਕੁਝ ਨੇ ਕਿਹਾ ਹੁਣੇ ਹਮਲਾ ਕਰੋ। ਬਜ਼ੁਰਗ ਸਰਦਾਰ ਹਰੀ ਸਿੰਘ ਭੰਗੀ ਨੇ ਉੱਠ ਕੇ ਕਿਹਾ, ਸਿੱਖੋ ਜਿਨ੍ਹਾਂ ਦਾ ਗੁਰੂ ਸਮਰੱਥ ਹੋਵੇ ਉਸ ਕੌਮ ਨੂੰ ਦੁਬਧਾ 'ਚ ਨਹੀਂ ਪੈਣਾ ਚਾਹੀਦਾ, ਚਲੋ ਜੋ ਗੁਰੂ ਦਾ ਹੁਕਮ ਹੈ ਉਹ ਮੰਨਾਂਗੇ ਆਪਾਂ, ਉੱਠ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੀਏ। ਉੱਠ ਕੇ ਖਾਲਸੇ ਪਰਿਕਰਮਾ ਤੋਂ ਹਰਿਮੰਦਰ ਸਾਹਿਬ ਆ ਗਏ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕੀਤੀ, ਗਲ ਵਿੱਚ ਪੱਲਾ ਪਾ ਕੇ ਕਿਹਾ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਬਾਕ ਸੱਚ ਦੇ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਬਾਕ ਦਿਓ, ਖਾਲਸਿਆਂ ਨੂੰ ਕੀ ਕਰਨਾ ਚਾਹੀਦਾ, ਦੁਖੀ ਬ੍ਰਾਹਮਣ ਸ਼ਰਨ ਵਿੱਚ ਆਏ, ਸਾਨੂੰ ਕੀ ਹੁਕਮ ਹੈ। ਲੋਕ ਕਹਿੰਦੇ ਨੇ ਉਸਮਾਨ ਖਾਨ ਤਾਕਤਵਰ ਬੜੇ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਬਾਕ ਸੱਚ ਦੇ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੀ ਹੁਕਮ ਹੋਇਆ ਸੁਣਿਓ। ਮਾਫ਼ ਕਰਿਓ, ਅਸੀਂ ਹੁਣ ਹੁਕਮ ਵੀ ਆਪਣੀ ਮਰਜ਼ੀ ਦਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹੁਕਮਨਾਮਾ ਸਹੀ ਨਹੀਂ, ਅਰਦਾਸ ਕਰਕੇ ਫਿਰ ਬਦਲ ਲਓ। ਸਿੱਖਾ ਤੂੰ ਗੁਰੂ ਨੂੰ ਆਪਣੇ ਅਨੁਸਾਰ ਨਾ ਚਲਾ, ਗੁਰੂ ਅੱਗੇ ਅਰਦਾਸ ਕਰ, ਤੂੰ ਗੁਰੂ ਦੇ ਅਨੁਸਾਰ ਤੁਰ ਪਏ, ਮੈਨੂੰ ਮਾਫ਼ ਕਰਿਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਹੋਇਆ, ਇਤਿਹਾਸ ਕਹਿੰਦਾ ਚੁੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਬਸੰਤ ਕੀ ਵਾਰ ਕੋ ਆਇਓ ਲੇਖਾ। ਬਸੰਤ ਦੀ ਵਾਰ 'ਚ ਹੁਕਮਨਾਮਾ ਆਇਆ, ਬਸੰਤ ਕੀ ਵਾਰ ਮਹੱਲ ਪੰਜਵਾਂ, ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਕਰਮਲ ਖੰਤੇ ਪਾਈ ਹੈ ਰੁੱਤ ਸਹਾਈ। ਇਹਦੇ ਵਿੱਚ ਹੁਕਮਨਾਮਾ ਆਇਆ, ਪੰਜੇ ਬੱਧੇ ਮਹਾਂਬਲੀ, ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਾਇ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤਨਾਮਾ ਨਰੋਆ। ਹੁਕਮਨਾਮਾ ਸਮਾਪਤ ਹੋਇਆ, ਖਾਲਸਿਆਂ ਜਕਾਰਾ ਛੱਡਿਆ, ਜਥੇਦਾਰ ਨੂੰ ਰੋਕ ਕੇ ਜੱਸਾ ਸਿੰਘ ਆਲੂ ਵਾਲੀਏ ਨੇ ਕਿਸੇ ਨੂੰ ਪੁੱਛਿਆ, ਆਲੂ ਵਾਲੀਆ ਸਰਦਾਰ, ਤੈਨੂੰ ਪਤਾ ਜਿੱਥੇ ਹਮਲਾ ਕਰਨ ਚੱਲਾਂ ਉਹਦੇ ਕੋਲ 12 ਕਿਲੇ ਨੇ, ਤੈਨੂੰ ਪਤਾ ਉਹਦੇ ਕੋਲ 12,000 ਤੋਂ ਵੱਧ ਪੈਦਲ ਘੋੜ ਸਵਾਰ ਫੌਜ ਹੈ, ਤੂੰ ਮੁੱਠੀ ਭਰ ਖਾਲਸੇ ਲੈ ਕੇ ਉਹਨੂੰ ਕਿਵੇਂ ਜਿੱਤ ਲਏਗਾ। ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਕਿਹਾ, ਸੀ ਖਾਲਸਾ ਜੀ ਉਹ ਪੁੱਛਣ ਵਾਲਿਓ, ਮੈਨੂੰ ਨਹੀਂ ਪਤਾ ਉਸਮਾਨ ਖਾਨ ਕੋਲ 12 ਕਿਲੇ ਨੇ, ਮੈਨੂੰ ਨਹੀਂ ਪਤਾ ਉਸਮਾਨ ਖਾਨ ਕੋਲ ਪੈਦਲ ਅਤੇ ਹਾਥੀ ਘੋੜਿਆਂ ਦੀ 12,000 ਫੌਜ ਹੈ, ਮੈਨੂੰ ਤਾਂ ਇੱਕੋ ਗੱਲ ਚੇਤੇ ਹੈ, ਮੇਰੇ ਗੁਰੂ ਗ੍ਰੰਥ ਸਾਹਿਬ ਨੇ ਹੁਕਮਨਾਮਾ ਕਰ ਦਿੱਤਾ, ਹੁਣ ਮੇਰੀ ਜਿੱਤ ਹੋਏਗੀ, ਮੈਨੂੰ ਕੋਈ ਨਹੀਂ ਰੋਕ ਸਕੇਗਾ, ਮੈਨੂੰ ਇੰਨਾ ਹੀ ਪਤਾ, ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੋ ਗਿਆ, ਹੁਣ ਮੇਰੀ ਜਿੱਤ ਹੋਏਗੀ। ਇਹ ਸਿੱਖੋ, ਅੱਜ ਲੋੜ ਹੈ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਰੱਖਣ ਦੀ, ਭਰੋਸਾ ਰੱਖ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੰਦਰੋਂ ਚੇਤੇ ਕਰਿਓ, ਜਿੱਥੇ ਕਹੋਗੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਨਾਲ ਖੜਨਗੇ। ਗੁਰੂ ਬੋਲਦੀ ਹੋਈ ਪ੍ਰਤੱਖ ਦੇ ਹੈ, ਪ੍ਰਗਟ ਗੁਰਾਂ ਦੀ ਦੇਹ ਹੈ, ਤਾਈਓਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰੀ ਕਵੀ ਕੇਸਰੀ ਨਿਹਾਲ ਸਿੰਘ ਨੇ ਕਿਹਾ, ਕਿਸੇ ਨੂੰ ਕਿਸੇ 'ਤੇ ਭਰੋਸਾ, ਕਿਸੇ ਨੂੰ ਕਿਸੇ 'ਤੇ ਭਰੋਸਾ। ਜੇ ਕੋਈ ਕਵੀ ਨਿਹਾਲ ਸਿੰਘ ਨੂੰ ਪੁੱਛੇ ਤੈਨੂੰ ਕਿਤੇ ਭਰੋਸਾ, ਕਹਿੰਦੇ ਮੈਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਮੰਨ ਕੇ ਇੱਕੋ ਹੀ ਗੱਲ ਕਵਾਂਗਾ ਦੁਨੀਆਂ ਦੇ ਲੋਕੋ, ਕਾਹੂ ਕੋ ਭਰੋਸੋ ਚਾਰ ਚੱਕ ਨੀ ਚਲਾਕੀ ਚੋਕ। ਕਿਸੇ ਨੂੰ ਸਿਆਣਪ 'ਤੇ ਭਰੋਸਾ, ਕਿਸੇ ਨੂੰ ਚੱਕਰੀ 'ਤੇ ਭਰੋਸਾ, ਕਿਸੇ ਨੂੰ ਪੈਸੇ 'ਤੇ ਭਰੋਸਾ। ਕਵੀ ਕੇਸਰੀ ਨਿਹਾਲ ਸਿੰਘ ਕਹਿੰਦਾ ਮੈਨੂੰ ਤਾਂ ਇੱਕੋ ਹੀ ਭਰੋਸਾ, ਇੱਕ ਵਾਰ ਤੁਸੀਂ ਵੀ ਸਾਰੇ ਮਿਲ ਕੇ ਕਹਿ ਦਿਓ ਆਪਣਾ ਜੀਵਨ ਸਫਲ ਹੋ ਜਾਏ, ਪਿਆਰ ਨਾਲ ਕਹੋ ਮੋਕੋ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਪੈ, ਮੋਕੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ, ਮੋਕੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਗੱਜ ਕੇ, ਮੋਕੋ ਤੋਂ ਭਰੋਸੋ ਗੁਰੂ
ਗ੍ਰੰਥ ਮਹਾਰਾਜ,
ਮੋਕੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ, ਮੋਕੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ, ਮੋਕੋ ਤੋਂ ਭਰੋਸੋ ਗੁਰੂ
ਗ੍ਰੰਥ ਮਹਾਰਾਜ ਪੈ, ਮੋਕੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ।
ਸਤਿਗੁਰ ਕਿਰਪਾ ਕਰਨ ਕਿਤੇ ਭਰੋਸਾ ਆ ਜਾਏ, ਇਹ ਸਿੱਖ ਕੌਮ ਤੈਨੂੰ ਕਿਸੇ ਸੰਸੇ ਭਰਮ ਵਿੱਚ ਨਹੀਂ ਪੈਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਵਿਸ਼ਵਾਸ ਰੱਖੀਏ, ਸਤਿਗੁਰੂ ਕਿਰਪਾ ਕਰਨ ਆਪਾਂ ਸੰਸਿਆਂ ਵਿੱਚ ਨਾ ਪਈਏ, ਆਪਾਂ ਤਰਕ ਕੁਤਰਕ ਵਿੱਚ ਨਾ ਪਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਭਰੋਸਾ ਰੱਖੀਏ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮੂਹ ਸੰਗਤਾਂ ਦਾ ਧੰਨਵਾਦ, ਸਮੂਹ ਸਿੰਘ ਸਾਹਿਬਾਨ ਜੀਆਂ ਦਾ ਧੰਨਵਾਦ, ਕੋਟਾਂ ਨੂੰ ਕੋਟ ਸ਼ੁਕਰ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਭਾਈ ਸਾਹਿਬ ਜੀ ਦਾ ਧੰਨਵਾਦ, ਬਹੁਤ ਪਿਆਰ ਨਾਲ ਸ਼ਬਦ ਸੁਣਾਇਆ। ਆਓ ਆਖਰੀ ਪੰਕਤੀਆਂ ਦਾ ਜਾਪ ਆਪਾਂ ਸਰਵਣ ਕਰੀਏ, ਫਿਰ ਸਮਾਪਤੀ ਹੈ ਜੀ।
ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ, ਨਾਨਕ ਤਿਸ ਦਾ ਸਭ ਕਿਛ ਹੋਵੇ, ਜੀ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।